ਸਤਨਾਮ ਵਾਹਿਗੁਰੂ ਸਾਹਿਬ ਜੀ ਧਨਾਸਰੀ ਮਹੱਲਾ ਚੌਥਾ ਮੇਰੇ ਸਾਹਾ ਮੈਂ ਹਰ ਦਰਸ਼ਨ ਸੁਖ ਹੋਏ ਹਮਰੀ ਬੇਦਨ ਤੂੰ ਜਾਣਤਾ ਸਾਹਾ ਅਵਰ ਕਿਆ ਜਾਣੈ ਕੋਈ ਮੇਰੇ ਸਾਹਾ ਮੈਂ ਹਰ ਦਰਸ਼ਨ ਸੁਖ ਹੋਏ ਹਮਰੇ ਬੇਦਨ ਤੂੰ ਜਾਣਤਾ ਸਾਹਾ ਅਵਰ ਕਿਆ ਜਾਣੈ ਕੋਈ ਰਹਾਉ ਸਾਚਾ ਸਾਹਿਬ ਸੱਚ ਤੂੰ ਮੇਰੇ ਸਾਹਾ ਤੇਰਾ ਕੀਆ ਸੱਚ ਸਭ ਹੋਏ ਝੂਠਾ ਕਿਸ ਕਉ ਆਖੀਐ ਸਾਹਾ ਦੂਜਾ ਨਾਹੀ ਕੋਈ ਸਭਨਾ ਵਿੱਚ ਤੂੰ ਵਰਤਦਾ ਸਾਹਾ ਸਭ ਤੁਝੇ ਧਿਆਵੇ ਦਿਨ ਰਾਤ ਸਭ ਤੁਝ ਹੀ ਥਾਂ ਮੰਗਦੇ ਮੇਰੇ ਸਾਹਾ ਤੂੰ ਸਭਨਾ ਕਰੇ ਇੱਕ ਦਾਤ ਸਭ ਕੋ ਤੁਝ ਹੀ ਵਿੱਚ ਹੈ ਮੇਰੇ ਸਾਹਾ ਤੁਝ ਤੇ ਬਾਹਰ ਕੋਈ ਨਾਹੀ ਸਭ ਜੀ ਤੇਰੇ ਤੂੰ ਸਭ ਸਦਾ ਮੇਰੇ ਸਾਹਾ ਸਭ ਤੁਝ ਹੀ ਮਾਹੇ ਸਮਾਹੇ ਸਭਨਾ ਕੀ ਤੂੰ ਆਸ ਹੈ ਮੇਰੇ ਪਿਆਰੇ ਸਭ ਤੁਝੇ ਧਿਆਵੇ ਮੇਰੇ ਸਾਹਾ ਜਿਉਂ ਭਾਵੈ ਤਿਉਂ ਰੱਖ ਤੂੰ ਮੇਰੇ ਪਿਆਰੇ ਸੱਚ ਨਾਨਕ ਕੇ ਪਾਤਸ਼ਾਹ ਸਭਨਾ ਕੀ ਤੂੰ ਆਸ ਹੈ ਮੇਰੇ ਪਿਆਰੇ ਸਭ ਤੁਝੇ ਧਿਆਵੇ ਮੇਰੇ ਸਾਹਾ ਜਿਉਂ ਭਾਵੈ ਤਿਉਂ ਰੱਖ ਤੂੰ ਮੇਰੇ ਪਿਆਰੇ ਸੱਚ ਨਾਨਕ ਕੇ ਪਾਤਸ਼ਾਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਗੁਰੂ ਰੂਪ ਗੁਰੂ ਕੇ ਸਾਜੀ ਨਿਵਾਜੀ ਗੁਰੂ ਸਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਸੋਢੀ ਸੁਲਤਾਨ ਦੀਨ ਦੁਨੀਆਂ ਦੇ ਮਾਲਕ ਸਤਿਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਸਾਡੇ 'ਤੇ ਕਿਰਪਾ ਕੀਤੀ ਹੈ। ਪੁਰਾਣੇ ਜ਼ਮਾਨੇ ਦੇ ਵਿੱਚ ਇੱਕ ਰਵਾਇਤ ਸੀ ਕਿ ਜਿਸ ਮੌਕੇ ਛੋਟੇ ਬੱਚਿਆਂ ਨੇ ਪੜ੍ਹਨ ਜਾਣਾ ਨਾ ਅਤੇ ਉਹਨਾਂ ਦੇ ਮਾਪਿਆਂ ਨੇ ਉਹਨਾਂ ਦੇ ਉਸਤਾਦ ਨੇ ਪੱਟੀ ਲਿਖ ਕੇ ਅਤੇ ਆਪਣੇ ਬੱਚੇ ਨੂੰ ਪੜ੍ਹਾਉਣਾ ਤਾਂ ਕਿ ਬੱਚਾ ਮਗਰ ਮਗਰ ਨਕਲ ਕਰਕੇ ਪੜ੍ਹਨ ਦੀ ਜਾਤ ਸਿੱਖ ਜਾਏ। ਇਸ ਪ੍ਰਕਾਰ ਅੱਜ ਦੇ ਪਾਵਨ ਪਵਿੱਤਰ ਫਰਮਾਨ ਵਿੱਚ ਆਪਾਂ ਜਿਸ ਪਰਿਪੂਰਨ ਪਰਮਾਤਮਾ ਦੀ ਅਰਦਾਸ ਕਰਦੇ ਹਾਂ ਨਾ, ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਨੇ ਸਾਨੂੰ ਅਰਦਾਸ ਕਰਨ ਦੀ ਇਜਾਜ਼ ਦੱਸੀ। ਸਾਡੀ ਅਰਦਾਸ ਵਿੱਚ ਖੁਦ ਗਰਜੀ ਹੈ, ਸਾਡੀ ਅਰਦਾਸ ਵਿੱਚ ਦੁਨਿਆਵੀ ਪਦਾਰਥਾਂ ਦੀ ਮੰਗ ਹੈ। ਆਪਾਂ ਜਿੰਨੇ ਵੀ ਬੈਠੇ ਹਾਂ, ਆਪਾਂ ਗੁਰੂ ਰਾਮਦਾਸ ਪਾਤਸ਼ਾਹ ਦੇ ਬੱਚੇ ਹਾਂ, ਉਹਨਾਂ ਨੇ ਸਾਡੇ 'ਤੇ ਤਰਸ ਕਰਕੇ, ਸਾਡੇ 'ਤੇ ਰਹਿਮਤ ਕਰਕੇ ਸਮਝਾਇਆ, ਬੱਚਾ ਅਗਰ ਅਰਦਾਸ ਕਰਨੀ ਤਾਂ ਉਸ ਪਰਿਪੂਰਨ ਪਰਮਾਤਮਾ ਦੇ ਅਰਦਾਸ ਇਉਂ ਕਰ, ਔਰ ਉਸ ਅਰਦਾਸ ਵਿੱਚ ਕੀ ਮੰਗਣਾ ਹੈ, ਅਰਦਾਸ ਕਿਹਦੀ ਅੱਗੇ ਕਰਨੀ ਹੈ, ਇਸ ਪੱਖ ਨੂੰ ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਬਹੁਤ ਬਰੀਕੀ ਨਾਲ ਸਮਝਾਇਆ। ਇਹ ਯਾਦ ਰੱਖਣਾ, ਗੁਰਮੁਖੋ ਪ੍ਰਸ਼ਾਦ ਵਰਦਾ ਹੋਵੇ ਨਾ, ਆਪਾਂ ਬੋਕਣਾ ਕਰੀਏ ਤਾਂ ਆਪਾਂ ਨੂੰ ਮਿਲਦਾ ਨਹੀਂ। ਮੀਂਹ ਪੈ ਰਿਹਾ ਹੋਵੇ, ਆਪਾਂ ਬਰਤਨਾਂ ਨੂੰ ਮੂੰਹਦਿਆਂ ਮਾਰ ਦਈਏ, ਉਸ ਬਰਤਨ ਵਿੱਚ ਭਾਂਡੇ ਪਾਣੀ ਨਹੀਂ ਪਏਗਾ। ਇਸ ਪ੍ਰਕਾਰ ਗੁਰਮੁਖੋ, ਜਿਹੜੀ ਗੁਰੂ ਕੀ ਰਹਿਮਤ ਵਰਤੀ ਹੈ ਉਹਨੂੰ ਝੋਲੀ ਵਿੱਚ ਪਾਉਣ ਦਾ ਇੱਕੋ ਇੱਕ ਤਰੀਕਾ, ਇੱਕੋ ਇੱਕ ਢੰਗ ਹੈ, ਉਹ ਹੈ ਸਤਿਗੁਰੂ ਪਾਤਸ਼ਾਹ ਮਹਾਰਾਜ ਦੀ ਅੱਗੇ ਮੰਗ। ਔਰ ਉਸ ਮੰਗ ਕਰਨ ਦਾ ਤਰੀਕਾ, ਜਿਵੇਂ ਆਮ ਕਹਾਵਤ ਹੈ ਵੀ ਗੁਰਮੁਖੋ ਲੰਗਰ ਤਾਂ ਗੁਰਮੁਖਾਂ ਨੇ ਵਰਤਾਉਣਾ ਪਰ ਭਾਂਡੇ ਤਾਂ ਮਾਂਜ ਕੇ ਰੱਖੋ ਨਾ, ਇਸ ਪ੍ਰਕਾਰ ਇਹ ਸਰੀਰ ਰੂਪੀ ਭਾਂਡੇ ਨੂੰ ਕਿਵੇਂ ਮਾਂਜਿਆ ਜਾਏ ਉਹਦਾ ਇੱਕੋ ਇੱਕ ਢੰਗ ਤਰੀਕਾ ਹੈ। ਉਹ ਸਾਰੇ ਬੋਲੋ ਸਤਨਾਮ ਵਾਹਿਗੁਰੂ। ਹਾਂਜੀ,
ਧਨਾਸਰੀ ਮਹੱਲਾ ਚੌਥਾ, ਮੇਰੇ ਸਾਹ ਮੈਂ ਹਰ ਦਰਸ਼ਨ ਸੁਖ ਹੋਏ।
ਰਾਗਾਂ ਦੇ ਮੁਤਾਬਕ, ਰਾਗ ਮਾਲਾ ਦੇ ਮੁਤਾਬਕ ਇਹ ਮਾਲ ਕੌਸਕ ਰਾਗ ਦੀ ਰਾਗਣੀ ਹੈ। ਲੇਕਿਨ ਜਿਹੜੇ ਅਧਿਆਤਮਿਕ ਪੁਰਸ਼ ਨੇ ਉਹਨਾਂ ਨੇ ਇਹਦੇ ਅਨਵੇਂ ਕਰਕੇ ਕਈ ਅੰਤਰੀਵ ਅਰਥ ਵੀ ਕੀਤੇ ਨੇ ਧਨਾਸਰੀ ਦੇ। ਇਹਦਾ ਮੁੱਖ ਭਾਵ ਇੱਕੋ ਇੱਕ ਹੈ ਕਿ ਰਾਗਾਂ ਦੇ ਮੁਤਾਬਕ ਇਹ ਰਾਗਣੀ ਹੈ। ਆਪਾਂ ਰਾਗ ਮਾਲਾ ਵਿੱਚ ਇਹਨੂੰ ਮਾਲ ਕੌਸਕ ਰਾਗ ਦੀ ਰਾਗਣੀ ਕਰਕੇ ਪੜ੍ਹਦੇ ਹਾਂ। ਉਹਨਾਂ ਗੁਰਮੁਖ ਵੀਰਾਂ ਨੇ ਆਪਣੇ ਅਨੁਭਵ ਦੇ ਮੁਤਾਬਕ ਇਹ ਵੀ ਅਰਥ ਕੀਤਾ ਹੈ। ਇਹਨੂੰ ਕਹਿੰਦੇ ਨੇ ਅਨੁਭਵੀ ਅਰਥ, ਗੌਣ ਅਰਥ ਮੁੱਖ ਨਹੀਂ। ਧੰਨ ਨਾਮ ਇਸਤਰੀ ਦਾ, ਜਿਵੇਂ ਇੱਕ ਵਿਆਹੀ ਵਰੀ ਸਾਡੀ ਬੱਚੀ ਧੀ ਭੈਣ ਹਰ ਮੌਕੇ 'ਤੇ ਆਪਣੇ ਪਤੀ ਦਾ ਓਟ ਆਸਰਾ ਲੈਂਦੀ ਹੈ, ਇਸੇ ਪ੍ਰਕਾਰ ਆਪਾਂ ਜਿੰਨੇ ਵੀ ਜੀਵ ਹਾਂ ਸਾਡਾ ਸਾਰਿਆਂ ਦਾ ਪਤੀ ਇੱਕ ਪਰਮਾਤਮਾ ਹੈ। ਅਸੀਂ ਉਸ ਕੇਵਲ ਅਤੇ ਕੇਵਲ ਇੱਕ ਪਤੀ ਪਰਮਾਤਮਾ ਦਾ ਆਸਰਾ ਤੱਕਣਾ ਹੈ, ਉਹਦੇ ਤੋਂ ਵੱਡਾ ਸਾਡਾ ਕੋਈ ਹੋਰ ਆਸਰਾ ਨਹੀਂ। ਦਿਓਰ ਜੰਮ ਜੰਮ ਹੋਣ, ਜੇਠ ਜੰਮ ਜੰਮ ਹੋਣ, ਲੇਕਿਨ ਜਿੰਨੀ ਜ਼ਿੰਮੇਵਾਰੀ ਪਤੀ ਦੀ ਹੈ ਨਾ ਓਨੀ ਦੂਜਿਆਂ ਦੀ ਨਹੀਂ। ਇਸੇ ਪ੍ਰਕਾਰ ਉਹ ਪਰਿਪੂਰਨ ਪਰਮਾਤਮਾ ਸਾਡਾ ਮਾਲਕ ਹੈ, ਸਾਡਾ ਖਸਮ ਹੈ, ਸਾਡਾ ਪਤੀ ਹੈ, ਕਿਉਂਕਿ ਗੁਰੂ ਕੀ ਬਾਣੀ ਵਿੱਚ ਪੰਕਤੀਆਂ ਆਉਂਦੀਆਂ ਨੇ, ਏਕਾ ਪੁਰਖ ਸਬਾਈ ਨਾਰ, ਇੱਕ ਵਾਹਿਗੁਰੂ ਪਤੀ ਆਪਾਂ, ਬਾਕੀ ਦੇ ਜਿੰਨੇ ਆਪਾਂ ਉਹਦੀਆਂ ਪਤਨੀਆਂ ਹਾਂ। ਸੋ ਇਸ ਰਾਗ ਦੇ ਵਿੱਚ, ਰਾਗਨੀ ਵਿੱਚ ਧੰਨ ਗੁਰੂ ਰਾਮਦਾਸ ਪਾਤਸ਼ਾਹ ਨੇ ਸਾਡੇ 'ਤੇ ਕਿਰਪਾ ਕੀਤੀ, ਮੇਰੇ ਸਾਹਾ ਮੈਂ ਹਰ ਦਰਸ਼ਨ ਸੁਖ ਹੋਏ। ਸਾਹਾ ਦਾ ਭਾਵ ਹੈ ਸ਼ਾਹੂਕਾਰ। ਹੇ ਵਾਹਿਗੁਰੂ, ਤੋਂ ਵੱਡਾ ਸ਼ਾਹੂਕਾਰ ਹੈ, ਮੇਰੇ 'ਤੇ ਕਿਰਪਾ ਕਰ, ਮੈਨੂੰ ਦਰਸ਼ਨ ਦਿਦਾਰੇ ਬਖਸ਼ ਤਾਂ ਕਿ ਮੈਨੂੰ ਅਧਿਆਤਮਿਕ ਸੁੱਖ ਪ੍ਰਾਪਤ ਹੋ ਜਾਏ। ਯਾਦ ਰੱਖਣਾ, ਗੁਰੂ ਕੀ ਬਾਣੀ ਵਿੱਚ ਸਤਿਗੁਰੂ ਪਾਤਸ਼ਾਹ ਨੇ ਔਂਕੜ ਦੀ ਬੜੀ ਵਰਤੋਂ ਕੀਤੀ ਹੈ। ਅਸੀਂ ਆਮ ਕਰਕੇ ਦਾ ਖਿਆਲ ਨਹੀਂ ਕਰਦੇ, ਨੋਟ ਨਹੀਂ ਕਰਦੇ, ਜਿਹੜਾ ਖੱਖੇ ਦੇ ਥੱਲੇ ਔਂਕੜ ਹੈ ਉਹ ਇਸ ਗੱਲ ਦਾ ਪ੍ਰਤੀਕ ਹੈ ਵੀ ਗੁਰਮੁਖਾ ਇੱਕ ਸੁੱਖ, ਜਿੰਨੇ ਬਾਕੀ ਦੇ ਸੁੱਖ ਨੇ ਨਾ ਉਹ ਖਿਨ ਭੰਗਰ ਨੇ, ਟੈਂਪਰੇਰੀ ਨੇ, ਲੇਕਿਨ ਜਿਹੜਾ ਇੱਕ ਅਧਿਆਤਮਿਕ ਸੁੱਖ ਹੈ ਉਹ ਸੁੱਖ ਦੇ ਹੁੰਦਿਆਂ ਗੁਰਮੁਖ ਉਹ ਦੂਜੇ ਜਿਹੜੇ ਦੁੱਖ ਨੇ ਉਹ ਸਾਨੂੰ ਪੋਹ ਨਹੀਂ ਸਕਦੇ, ਪ੍ਰਭਾਵ ਨਹੀਂ ਪਾ ਸਕਦੇ। ਸਾਡੇ ਸਾਹਮਣੇ ਇਤਿਹਾਸ ਅਸੀਂ ਪੜ੍ਹਦੇ ਹਾਂ ਕਿ ਸਤਿਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਦੇ ਨਾਲ ਗੁਰੂ ਕੇ ਲਾਲ ਬਾਬਾ ਮਤੀ ਦਾਸ, ਬਾਬਾ ਸਤੀ ਦਾਸ, ਬਾਬਾ ਦਿਆਲ ਦਾ ਸ਼ਹੀਦ ਹੋਏ ਨੇ। ਜਦੋਂ ਉਹ ਗੁਰੂ ਕਾ ਲਾਲ ਬਾਬਾ ਦਿਆਲ ਦਾਸ ਦੇਗ ਵਿੱਚ ਉਬਲਦਾ ਹੈ ਨਾ, ਉਦੋਂ ਵੀ ਦੇਗ ਵਿੱਚੋਂ ਆਵਾਜ਼ ਆਉਂਦੀ ਸੁਖਮਨੀ ਸੁਖ, ਅੰਮ੍ਰਿਤ ਪ੍ਰਭ ਨਾਮ, ਭਗਤ ਜਨਾ ਕੈ ਮਨ ਬਸਰਾਮ। ਉਹ ਸੁੱਖ ਅਨੰਤ ਹੈ, ਉਹ ਸੁੱਖ ਬੇਅੰਤ ਹੈ। ਬਾਕੀ ਦੇ ਸੁੱਖ ਜਿੰਨੇ ਗੁਰਮੁਖ ਹੋਏ ਨੇ ਖਿਨ ਭੰਗਰ ਨੇ, ਬਦਲਦੇ ਰਹਿੰਦੇ ਹਨ। ਹੇ ਵਾਹਿਗੁਰੂ, ਤੂੰ ਵੱਡਾ ਤੋਂ ਵੱਡਾ ਸ਼ਾਹੂਕਾਰ ਹੈ, ਮੇਰੇ 'ਤੇ ਕਿਰਪਾ ਕਰ, ਮੈਨੂੰ ਆਪਣੇ ਦਰਸ਼ਨ ਬਖਸ਼ ਤਾਂ ਕਿ ਮੈਨੂੰ ਅਧਿਆਤਮਿਕ ਸੁੱਖ ਦੀ ਪ੍ਰਾਪਤੀ ਹੋ ਜਾਏ। ਇੱਥੇ ਸੁੱਖ ਵਿੱਚ ਆ ਕੇ ਆਪਾਂ ਕਈ ਵਾਰ ਵਿਚਾਰਾਂ 'ਚ ਪੈ ਜਾਂਦੇ ਹਾਂ, ਉਹ ਕਿਸ ਰੂਪ ਵਿੱਚ ਦਰਸ਼ਨ ਦੇਵੇਗਾ। ਆਪਾਂ ਰੋਜ਼ਾਨਾ ਹੀ ਪਾਠ ਕਰਦੇ ਹਾਂ, ਬਲਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਿਖਿਆ। ਆਪਾਂ ਰੋਜ਼ਾਨਾ ਹੀ ਪਾਠ ਕਰਦੇ ਹਾਂ, ਸਭ ਮੈਂ ਜੋਤ, ਜੋਤ ਹੈ ਸੋਏ ਤਿਸ ਦੇ ਚਾਨਣ, ਤੇਰੇ ਚਾਨਣ ਦੇ ਨਾਲ, ਤੇਰੀ ਰਹਿਮਤ ਨਾਲ ਇਹ ਸੁੱਖ ਪ੍ਰਾਪਤ ਹੋ ਸਕਾ, ਤੇਰੀ ਰਹਿਮਤ ਤੋਂ ਬਿਨਾਂ ਨਹੀਂ। ਇਸ ਕਰਕੇ ਵਾਹਿਗੁਰੂ ਤੂੰ ਸ਼ਾਹੂਕਾਰ ਹੈ, ਮੇਰੇ 'ਤੇ ਕਿਰਪਾ ਕਰ, ਮੇਰੇ 'ਤੇ ਰਹਿਮਤ ਕਰ, ਮੈਨੂੰ ਦਰਸ਼ਨ ਦੇ ਕਰਕੇ ਅਧਿਆਤਮਿਕ ਸੁੱਖ ਦੀ ਪ੍ਰਾਪਤੀ ਬਖਸ਼ਣਾ ਕਰੋ ਜੀ।
ਹਮਰੀ ਬੇਦਨ ਤੂੰ ਜਾਣਤਾ ਸਾਹ,
ਜਿਹੜਾ ਬੇਦਨ ਸ਼ਬਦ ਹੈ ਇਹਦੇ ਆਮ ਕਰਕੇ ਰੂਟੀਨ ਦੇ ਮੁਤਾਬਕ ਅੱਖਰੀ ਅਰਥ ਨੇ ਪੀੜਾ, ਜੋ ਰੂਟੀਨ ਵਿੱਚ ਆਮ ਪ੍ਰਚਲਿਤ ਨੇ। ਲੇਕਿਨ ਜਿਹੜੇ ਵਿਦਵਾਨ ਪੁਰਸ਼ ਨੇ ਉਹਨਾਂ ਨੇ ਜਦੋਂ ਇਹਦੀ ਵਿਚਾਰ ਕੀਤੇ ਤਾਂ ਕਹਿੰਦੇ ਗੁਰਮੁਖ ਜਿਹੜਾ ਬੇਦਨ ਸ਼ਬਦ ਹੈ ਨਾ ਇਹ ਵਿਦ ਧਾਤੂ ਤੋਂ ਬਣਿਆ। ਉਹਨਾਂ ਗੁਰਮੁਖਾਂ ਨੂੰ ਬੇਨਤੀ ਕੀਤੀ ਵੀ ਗੁਰਮੁਖੋ ਤੁਸੀਂ ਨਵੀਂ ਗੱਲ ਕੱਢ ਮਾਰੀ, ਵਿਦ ਧਾਤੂ ਤੋਂ ਭਾਵ ਕੀ ਕਹਿੰਦੇ, ਵਿਦ ਅਰਥ ਹੈ ਜਾਣਨ ਦਾ। ਜਿਹੜੇ ਵੇਦ ਨੇ ਨਾ ਇਹਨਾਂ ਨੂੰ ਗਿਆਨ ਦਾ ਸਰੋਤ ਤਾਂ ਕਹਿੰਦੇ ਨੇ ਵੀ ਇਹਦਾ ਨਾਮ ਵੇਦ ਹੈ, ਅਤੇ ਵੇਦ ਕਹਿੰਦੇ ਨੇ ਗਿਆਨ ਨੂੰ। ਲੇਕਿਨ ਇੱਥੇ ਸ਼ਬਦ ਆਇਆ ਬੇਦਨ, ਇਹਦਾ ਵਿਦਵਾਨ ਗੁਰਮੁਖਾਂ ਨੇ ਇਹ ਅਰਥ ਕੀਤਾ ਹੈ ਸਾਨੂੰ ਦੁੱਖ ਵੀ ਤਾਂ ਪ੍ਰਤੀਤ ਹੁੰਦਾ ਕਿ ਸਾਨੂੰ ਗਿਆਨ ਨਹੀਂ। ਜਿਹਨੂੰ ਗਿਆਨ ਹੋ ਗਿਆ ਨਾ, ਆਪਾਂ ਰੋਜ਼ਾਨਾ ਪੜ੍ਹਦੇ ਹਾਂ ਕਿਰਤਿਆ ਦੁੱਖ ਭੂਗ ਸਦ ਮਾਰ, ਇਹ ਪੀ ਦਾਤ ਤੇਰੀ ਦਤਾਰ। ਅਸੀਂ ਖਾਸ ਕਰਕੇ ਜਦੋਂ ਪੱਟੀ ਦੀ ਜੇਲ੍ਹ, ਲਾਹੌਰ ਦੀ ਜੇਲ੍ਹ ਦਾ ਇਤਿਹਾਸ ਪੜ੍ਹਦੇ ਹਾਂ, ਸਾਡੀਆਂ ਸਤਿਕਾਰਯੋਗ ਬੀਬੀਆਂ ਭੈਣਾਂ ਮਾਤਾਵਾਂ ਮੀਰ ਮਨੂ ਦੀ ਜੇਲ੍ਹ ਵਿੱਚ ਸਨ। ਜਦੋਂ ਇਤਿਹਾਸ ਪੜ੍ਹੀਦਾ ਤਾਂ ਗੁਰਮੁਖੋਂ ਰੌਂਗਟੇ ਖੜ੍ਹੇ ਹੋ ਜਾਂਦੇ ਨੇ। ਹੁਣ ਨਾ ਸਾਡੇ ਕੋਲ ਇਤਿਹਾਸ ਪੜ੍ਹਨ ਦਾ ਟਾਈਮ ਹੈ, ਨਾ ਕਿਤੇ ਗੁਰਬਾਣੀ ਵਿਚਾਰ ਦਾ ਟਾਈਮ ਹੈ। ਜੇ ਕਿਤੇ ਚਾਰ ਅੱਖਰ ਪੜ੍ਹ ਲਏ ਤਾਂ ਅਸੀਂ ਨੁਕਤਾਚੀਨੀ ਕਰਕੇ ਦੂਜਿਆਂ ਨੂੰ ਕੰਡੈਮ ਕਰਨ ਦਾ ਯਤਨ ਕਰਦੇ ਹਾਂ, ਜਿਹੜੀ ਐਨਰਜੀ ਹੈ ਨਾ। ਅਗਰ ਇਹਦਾ ਠੀਕ ਇਸਤੇਮਾਲ ਕੀਤਾ ਜਾਏ ਤਾਂ ਚੰਗਾ ਹੈ, ਲੇਕਿਨ ਬਦਕਿਸਮਤੀ ਵੀ ਅਸੀਂ ਉਸ ਐਨਰਜੀ ਦਾ, ਉਸ ਤਾਕਤ ਦੀ ਗਲਤ ਇਸਤੇਮਾਲ ਕਰਦੇ ਹਾਂ। ਜਿਵੇਂ ਆਮ ਉਹ ਭਾਈ ਸਾਹਿਬ ਕੀ ਕਰਦਾ, ਗੁਰਮੁਖੋ ਉਹ ਕਰਦਾ, ਪਰ ਆਪਾਂ ਨਾ ਕਰੀਏ। ਪਰ ਆਪਾਂ ਉਹਦੇ ਬਾਰੇ ਜ਼ਿਆਦਾ ਖਿਆਲ ਕਰਦੇ ਅਤੇ ਆਪਣੇ ਬਾਰੇ ਘੱਟ, ਵੀ ਮੈਂ ਚੰਗਾ ਨਾ ਬਣਾ ਦੂਜਿਆਂ ਤੇ ਨੁਕਤਾਚੀਨੀ ਕਰਾਂ। ਇਸ ਪਾਸੇ ਮੈਂ ਨਾ ਜਾਵਾਂ। ਸਾਡੀਆਂ ਬੀਬੀਆਂ ਭੈਣਾਂ ਦੇ ਉਸ ਸਮੇਂ ਦੇ ਦਰਮਿਆਨ ਕਈ ਸਾਡੀਆਂ ਨੌਜਵਾਨ ਬੀਬੀਆਂ ਭੈਣਾਂ ਦੀ ਗੋਦੀਆਂ 'ਚ ਬੱਚੇ ਸਨ, ਔਰ ਇਹ ਵੀ ਆਪਾਂ ਪੜ੍ਹਦੇ ਹਾਂ, ਪਾਣੀ ਦਾ ਪਿਆਲਾ, ਔਰ ਉਹਨਾਂ ਬੀਬੀਆਂ ਭੈਣਾਂ ਨੇ ਖੰਨੀ ਖੰਨੀ ਰੋਟੀ 'ਤੇ ਗੁਜ਼ਾਰਾ ਕੀਤਾ, ਖੰਨੀ ਤੋਂ ਭਾਵ ਰੋਟੀ ਦਾ ਚੌਥਾ ਹਿੱਸਾ। ਚਾਰ ਬੀਬੀਆਂ, ਰੋਟੀ ਇੱਕ, ਪਾਣੀ ਦਾ ਪਿਆਲਾ ਇੱਕ, ਅਤੇ ਜਦੋਂ ਉਹ ਰੋਟੀ ਲੈ ਕੇ ਆਉਂਦੇ ਨੇ ਨਾ, ਨਮਸਕਾਰ ਉਹਨਾਂ ਧੀਆਂ ਭੈਣਾਂ ਨੂੰ, ਜਿਹੜੀਆਂ ਬਜ਼ੁਰਗ ਮਾਤਾਵਾਂ ਨੂੰ ਕਹਿੰਦੀਆਂ ਨੇ ਧੀਏ ਤੂੰ ਖਾ ਲਾ, ਤੇਰੀ ਗੋਦੀ ਵਿੱਚ ਛੋਟਾ ਜਿਹਾ ਬੱਚਾ ਹੈ, ਜੇ ਤੇਰੇ ਅੰਦਰ ਅੰਨ ਦੀ ਬੁਰਕੀ ਜਾਵੇਗੀ ਤਾਂ ਦੁੱਧ ਤਾਂ ਹੀ ਦੇਵੇਂਗੀ ਨਾ। ਅਤੇ ਜਿਹੜੀ ਉਹ ਨੌਜਵਾਨ ਸਾਡੀ ਧੀ ਭੈਣ, ਉਹ ਕਹਿੰਦੀ ਮਾਤਾ ਜੀ ਮੇਰੇ ਸਰੀਰ ਵਿੱਚ ਬਲ ਹੈ, ਮੈਂ ਚਾਰ ਦਿਨ ਕੱਢ ਲਵਾਂਗੀ, ਪਰ ਤੁਹਾਡੇ ਬਰਾਪੇ ਕਰਕੇ ਸਰੀਰ ਕਮਜ਼ੋਰ ਹੈ, ਮੈਂ ਬੇਨਤੀ ਕਰਦੀ ਪਹਿਲਾਂ ਤੁਸੀਂ ਖਾ ਲਓ। ਅਸੀਂ ਐਵੇਂ ਨਹੀਂ ਪੜ੍ਹਦੇ ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ, ਔਰ ਵੰਡਣ ਦੀ ਬਜਾਏ ਆਪਾਂ ਕੋਸ਼ਿਸ਼ ਕਰਨੇ ਵੀ ਸਾਰਾ ਕੁਝ ਮੈਨੂੰ ਮਿਲ ਜਾਏ। ਆਪਾਂ ਦਾਵਾ ਸਾਡੀ ਕੋਸ਼ਿਸ਼ ਹੈ। ਇੱਕ ਦਿਨ ਕਿਸੇ ਨੇ ਗੱਲ ਕੀਤੀ, ਗਿਆਨੀ ਜੀ ਫਲਾਨਾ ਖਾ ਗਿਆ, ਮੈਂ ਕਿਹਾ ਵੀ ਗੁਰਮੁਖਾ ਖਾ ਤਾਂ ਗਿਆ, ਪਰ ਆਪਾਂ ਵੀ ਉਹਨਾਂ ਚਿਰ ਚੰਗੇ ਜਿੰਨਾ ਚਿਰ ਸਾਡਾ ਦਾ ਨਹੀਂ ਲੱਗਦਾ। ਇਹ ਕਾਹਦੀ ਇਮਾਨਦਾਰੀ ਹੈ? ਸਭ ਕੁਝ ਹੁੰਦਿਆਂ ਹੋਇਆਂ ਵੀ ਸੰਤੋਖ ਵਿੱਚ ਰਹਿਣਾ, ਇਹ ਸਾਡਾ ਮੂਲ ਹੈ। ਗੁਰੂ ਸਾਡੇ 'ਤੇ ਕਿਤੇ ਮਿਹਰ ਕਰੇ। ਉਹਨਾਂ ਬੀਬੀਆਂ ਨੂੰ ਸਵਾ ਸਵਾ ਮਨ ਦੇ ਪੀਸਣੇ ਮਿਲਦੇ, ਪੁਰਾਣੇ ਬਜ਼ੁਰਗ ਜਾਣਦੇ ਨੇ 16 ਸੇਰ ਦਾ ਕੱਚਾ ਬਣਾਉਂਦਾ ਸੀ, 40 ਸਿਰ ਦਾ ਪੱਕਾ, 20 ਸਿਰ ਦਾਣੇ ਪੀਸਣੇ, ਔਰ ਉਹਨਾਂ ਬੀਬੀਆਂ ਨੇ ਸ਼ਾਮ ਨੂੰ ਰਹਿ ਰਾਸ ਦਾ ਪਾਠ ਕਰਕੇ ਆਖਣਾ, ਸਤਿਗੁਰੂ ਪਾਤਸ਼ਾਹ ਕਲਗੀਧਰ ਪਾਤਸ਼ਾਹ ਮਹਾਰਾਜ ਤੇਰੇ ਭਾਣੇ ਵਿਦਨ ਸੁੱਖ ਦਾ ਬਤੀਤ ਹੋਇਆ, ਰਾਤ ਆਈ ਹੈ, ਕਿਰਪਾ ਕਰੀ ਤੇਰੇ ਭਾਣੇ ਵਿੱਚ ਬਤੀਤ ਹੋਵੇ। ਇਹ ਹੈ ਸਾਡਾ ਮੂਲ, ਇਹ ਹੈ ਸਾਡਾ ਮੁੱਢ। ਕਹਿਣ ਤੋਂ ਭਾਵ ਇਹ ਹੈ ਕਿ ਦੁੱਖ ਦੇ ਵਿੱਚ ਹੁੰਦਿਆਂ ਹੋਇਆਂ ਵੀ ਗਿਆਨਵਾਨ ਹੁੰਦਿਆਂ ਹੋਣ ਕਰਕੇ ਉਹਨਾਂ ਬੀਬੀਆਂ ਨੇ ਦੁੱਖ ਨੂੰ ਦੁੱਖ ਨਹੀਂ ਜਾਣਿਆ। ਉਹ ਕਹਿੰਦੀਆਂ ਨੇ ਹੇ ਵਾਹਿਗੁਰੂ, ਇਹ ਵੀ ਤੇਰੇ ਰਜਾ ਵਿੱਚ ਹੈ, ਪਤਾ ਨਹੀਂ ਕੀ ਕਾਰਨ ਹੈ, ਅਸੀਂ ਪੜ੍ਹਦੇ ਤਾਂ ਪਰ ਪ੍ਰੈਕਟੀਕਲ ਤੌਰ 'ਤੇ ਨਹੀਂ, ਰੋਜ਼ਾਨਾ ਪੜ੍ਹਦੇ ਹਾਂ, ਜੋ ਤੂੰ ਤਾਂ ਭਾਵ ਹੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਹੇ ਵਾਹਿਗੁਰੂ, ਜੋ ਤੈਨੂੰ ਭਾਉਂਦਾ ਉਹ ਬਿਲਕੁਲ ਭਲਾ, ਤੇ ਤੂੰ ਮਾੜਾ ਕਰਦਾ ਹੀ ਨਹੀਂ, ਅਤੇ ਆਪਾਂ ਸਵਾਇ ਨੁਕਤਾ ਚੇਂਜ ਹੋਰ ਕਰਦੇ ਨਹੀਂ। ਇਸ ਕਰਕੇ ਹੇ ਮੇਰੇ ਵਾਹਿਗੁਰੂ, ਹਮਰੀ ਦੇ ਪਿੱਛੇ ਇੱਕ ਹੋਰ ਸੈਂਸ ਹੈ। ਪੰਜਾਬੀ 'ਚ ਅਸੀਂ ਕਹਿੰਦੇ ਹਾਂ ਅਸੀਂ, ਅੰਗਰੇਜ਼ੀ ਵਿੱਚ ਆਪਾਂ ਕਹਿੰਦੇ ਹਾਂ ਵੀ। ਹਮਰੀ ਜਾਂ ਹਮਰਾ ਦਾ ਅਰਥ ਉਹ ਅਸੀਂ ਹੈ। ਇਹਦੇ ਭਾਵ ਇਹ ਹੈ ਵੀ ਅਸੀਂ ਖੁਦ ਗਰਦ ਨਹੀਂ, ਇਕੱਲਾ ਆਪਣੇ ਲਈ ਅਰਦਾਸ ਨਹੀਂ ਕਰਨੀ, ਸਾਰਿਆਂ ਲਈ ਕਰਨੀ ਹੈ। ਹਮਰੀ ਦਾ ਭਾਵ ਅਸੀਂ, ਹੇ ਵਾਹਿਗੁਰੂ ਸਾਡੀ ਸਾਰਿਆਂ ਦੀ ਦਰਦ ਨੂੰ ਤੂੰ ਜਾਣਦਾ ਹੈ, ਸਾਰਿਆਂ ਦੀ ਦਰਦ ਨੂੰ ਤੂੰ ਜਾਣਦਾ, ਹਮਰੀ ਬੇਦਨ ਤੂੰ ਜਾਣਤਾ ਸਾ। ਇਹਦੇ ਵਿੱਚ ਇਹ ਵੀ ਭਾਵ ਹੈ ਕਿ ਗੁਰੂ ਕੇ ਸਿੱਖਾ, ਖੁਦ ਗਰਜ ਨਾ ਹੋ, ਦੂਜਿਆਂ ਦਾ ਭਲਾ ਵੀ ਮੰਗ। ਆਪਾਂ ਜਦੋਂ ਵੀ ਅਰਦਾਸ ਕਰਦੇ ਹਾਂ, ਉਸ ਅਰਦਾਸ ਵਿੱਚ ਸਾਡੇ ਵਡੇਰਿਆਂ ਨੇ ਸ਼ਬਦ ਦਰਜ ਕੀਤੇ ਨੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਾਂ ਦਾ ਭਲਾ ਹੈ। ਇੱਥੇ ਕੋ ਵੈਰੀ ਨਹੀਂ, ਇੱਥੇ ਕੋ ਦੁਸ਼ਮਣੀ, ਇੱਥੇ ਸਾਨੂੰ ਗੁਰੂ ਪਾਤਸ਼ਾਹ ਨੇ ਇੱਕ ਸਬਕ ਪੜ੍ਹਾਇਆ ਸਿੱਖਾ, ਨਾ ਕੋ ਬੈਰੀ ਨਾ ਬਗਾਨਾ, ਸਗਲ ਸੰਗ ਹਮ ਕੋ ਬਣਾਈ, ਕੋ ਓਪਰਾ ਹੈ ਹੀ ਨਹੀਂ। ਮੈਂ ਬੇਨਤੀ ਕਰ ਰਿਹਾ ਸਾਂ ਕਿ ਬੇਦ ਨਾਮ ਗਿਆਨ ਦਾ ਵੀ ਹੈ, ਅਤੇ ਵੇਦਨ ਦਾ ਅਰਥ ਹੈ ਪੀੜਾ। ਇਹ ਸਾਨੂੰ ਪੀੜਾ ਇਸ ਕਰਕੇ ਹੋਈ ਵੀ ਸਾਨੂੰ ਗਿਆਨ ਨਹੀਂ। ਇਸ ਗਿਆਨ ਦੇ ਬਾਰੇ ਵੀ ਅਸੀਂ ਉਲਝ ਜਾਂਦੇ ਹਾਂ। 22 ਸਾਲ ਪਹਿਲਾਂ ਮੈਂ ਮਲੇਸ਼ੀਆ ਗਿਆ, ਉੱਥੇ ਮੈਨੂੰ ਕਿਸੇ ਗੁਰਮੁਖ ਦੇ ਘਰ ਰਹਿਣ ਦਾ ਮੌਕਾ ਮਿਲਿਆ, ਅਤੇ ਨਾ ਕੋ ਉੱਥੇ ਬੱਚਾ, ਨਾ ਕੋ ਬੀਬੀ, ਨਾ ਕੋ ਹੋਰ ਬਜ਼ੁਰਗ। ਮੈਂ ਕਿਹਾ ਵੀ ਗੁਰਮੁਖ ਤੁਹਾਡਾ ਪਰਿਵਾਰ? ਕਹਿੰਦਾ ਗਿਆਨੀ ਜੀ ਥੱਲੇ ਵਿਖਾਉਣਾ। ਸ਼ੈੱਡ ਬਣੇ, ਕਿਤੇ ਉਹਨੇ ਕੁੱਤੇ ਰੱਖੇ ਅਤੇ ਕਿਤੇ ਬਿੱਲੀਆਂ ਰੱਖੀਆਂ। ਕਹਿਣ ਲੱਗਾ ਜੀ ਮੇਰਾ ਪਰਿਵਾਰ ਇਹ ਹੈ ਅਤੇ ਮੈਂ PhD ਕਰ ਰਿਹਾ। ਮੈਂ ਕਿਹਾ ਕਾਹਦੀ ਗੁਰਮੁਖੋ? ਕਹਿੰਦੇ ਜੀ ਮੈਂ PhD ਕਰ ਰਿਹਾ ਵੀ ਜਿਹੜੇ ਸਮੁੰਦਰ ਵਿੱਚ ਜਾਨਵਰ ਨੇ ਉਹਨਾਂ ਦੀ ਸਟੱਡੀ ਕਰਕੇ ਮੈਂ PhD ਕਰ ਰਿਹਾ। ਇਹ ਜਾਨਵਰ ਦੀ ਉਮਰ ਕਿੰਨੀ ਹੁੰਦੀ ਹੈ, ਇਹ ਕੀ ਖਾਂਦਾ, ਇਹਦਾ ਸੁਭਾਅ ਕਿਹੋ ਜਿਹਾ। ਮੈਂ ਉਹਨੂੰ ਬੇਨਤੀ ਕੀਤੀ ਵੀ ਗੁਰਮੁਖਾ ਤੈਨੂੰ ਵਾਹਿਗੁਰੂ ਨੇ ਬੁੱਧੀ ਬਖਸ਼ੀ ਹੈ, ਇਹਨਾਂ ਜਾਨਵਰਾਂ ਦੀ ਖੋਜ ਕਰਨ ਤੋਂ ਪਹਿਲਾਂ ਤੂੰ ਆਪਣੀ ਖੋਜ ਕਰ। ਆਪਾਂ ਦੂਜਿਆਂ ਦੀ ਖੋਜ ਤਾਂ ਕੀਤੀ, ਕਿਤੇ ਆਪਣੀ ਖੋਜ ਕਰੀਏ। ਜਿਹੜਾ ਗਿਆਨ ਹੈ ਇਹ ਖੇਡ ਨਹੀਂ। ਵਿਦਵਾਨ ਵੀਰਾਂ ਨੇ ਸਾਨੂੰ ਦੱਸਿਆ, ਉਹਨਾਂ ਦੇ ਕਹਿਣ ਮੁਤਾਬਕ ਅਸੀਂ ਪਹਿਲੀ ਜਮਾਤ ਤੋਂ ਲੈ ਕੇ ਇੱਕਦਮ MA ਦੀ ਡਿਗਰੀ ਨਹੀਂ ਲੈ ਸਕਦੇ। ਸਾਨੂੰ ਮਿਡਲ ਕਰਨੀ ਪਏਗੀ, ਮੈਟ੍ਰਿਕ ਕਰਨੀ ਪਏਗੀ, ਮੁੜ ਕੇ ਟਰਨ ਬਾਈ ਟਰਨ MA ਹੋਵੇਗੀ। ਇਸੇ ਤਰ੍ਹਾਂ ਉਹਨਾਂ ਗੁਰਮੁਖਾਂ ਨੇ ਸਾਨੂੰ ਪਛਾਣ ਦੱਸੀ ਵੀ ਗੁਰਮੁਖਾ ਇਸ ਗਿਆਨ ਦੀ ਅਵਸਥਾ ਵਿੱਚ ਆਉਣ ਲਈ ਤੂੰ ਆਪਣੇ ਅੰਦਰ ਸਵੈ ਪੜਚੋਲ ਕਰ ਵੀ ਤੂੰ ਇਹਨਾਂ ਪੌੜੀਆਂ ਥਾਣੀ ਲੰਘਿਆ ਕਿ ਨਹੀਂ ਲੰਘਿਆ। ਇੱਕਦਮ ਪਹਿਲੀ ਤੂੰ ਬਾਅਦ MA ਨਹੀਂ ਹੋਣੀ, ਤੂੰ ਸਵੈ ਪੜਚੋਲ ਕਰ, ਆਪਣੇ ਅੰਦਰ ਨੂੰ ਪੜ ਵੀ ਤੂੰ ਇਹਨਾਂ ਅਵਸਥਾ ਥਾਣੀ ਲੰਘਿਆ ਕਿ ਨਹੀਂ ਲੰਘਿਆ। ਉਹ ਪਹਿਲੀ ਅਵਸਥਾ ਗੁਰਮੁਖੋ ਗਿਆਨ ਤੱਕ ਪਹੁੰਚਣ ਲਈ ਸਾਡੀ ਇੱਛਾ ਚੰਗੀ ਹੋਵੇ। ਆਪਾਂ ਇੱਛਾ ਕਰਦੇ ਹਾਂ ਨਾ, ਅਸੀਂ ਕਈ ਵਾਰ ਦੂਜਿਆਂ ਦਾ ਬੁਰਾ ਸੋਚਦੇ ਹਾਂ, ਝੂਠੇ ਪਦਾਰਥਾਂ ਦੀ ਡਿਮਾਂਡ ਰੱਖਦੇ ਹਾਂ। ਉਹਨਾਂ ਵਿਚਾਰਵਾਰ ਵੀਰਾਂ ਨੇ ਆਖਿਆ ਵੀ ਸਭ ਤੋਂ ਪਹਿਲੀ ਜਮਾਤ ਇਹ ਹੈ ਬੰਦੇ ਦੀ ਇੱਛਾ ਸੁਭ ਹੋਵੇ। ਹੁਣ ਜਿਵੇਂ ਆਪਾਂ ਗੁਰਦੁਆਰੇ ਆਏ, ਇਹ ਨਹੀਂ ਪਤਾ ਵੀ ਆਸਾ ਦੀ ਵਾਰ ਲੱਗਦੀ ਕਿ ਨਹੀਂ ਲੱਗਦੀ। ਆਪਾਂ ਕਹਿੰਦੇ ਗਰਮ ਗਰਮ ਚਾਹ ਮਿਲਦੀ ਹੈ, ਪਹਿਲਾਂ ਬਾਟੀ ਪੀ ਲਈਏ ਅਤੇ ਮੁੜ ਕੇ 10 ਮਿੰਟ ਆਰਾਮ ਕਰ ਲਈਏ। ਇੱਛਾ ਕਾਹਦੀ ਹੈ? ਆਏ ਸਾਂ ਬਾਣੀ ਸੁਣਨ, ਆਏ ਸਾਂ ਬਾਣੀ ਦੀ ਵਿਚਾਰ ਸਮਝਣ, ਲੇਕਿਨ ਸਾਡੀ ਇੱਛਾ ਚੰਗੀ ਨਹੀਂ। ਇਹਦਾ ਕਿਤੇ ਗਲਤ ਅਰਥ ਨਾ ਕਰਨਾ ਵੀ ਚਾਹ ਪੀਣੀ ਗੁਨਾਹ ਹੈ ਜਾਂ ਲੰਗਰ ਛਕਣਾ ਗੁਨਾਹ, ਬਿਲਕੁਲ ਨਹੀਂ। ਕਹਿਣ ਦਾ ਭਾਵ ਕਿ ਸਾਡੀ ਇੱਛਾ ਚੰਗੀ ਹੋਵੇ। ਦੂਜੀ ਜਮਾਤ ਹੈ ਸ਼ੁਭ ਵਿਚਾਰ। ਇੱਛਾ ਤਾਂ ਚੰਗੀ ਰੱਖ ਲਈ, ਲੇਕਿਨ ਜਦੋਂ ਵੀ ਬੋਲਦੇ ਹਾਂ, ਜਦ ਬੋਲੇ ਤਾਂ ਫੀਕੇ ਵਿਚਾਰ ਚੰਗੇ ਹੋਣ। ਉਹਨਾਂ ਨੇ ਤੀਜੀ ਜਮਾਤ ਇਹ ਦੱਸੀ ਹੈ ਤਨੂ ਮਾਨਸਾ। ਤਨੂ ਮਾਨਸਾ ਤੋਂ ਭਾਵ ਹੈ ਵੀ ਆਪਾਂ ਭਾਵੇਂ ਅਮੀਰ ਹਾਂ, ਭਾਵੇਂ ਗਰੀਬ ਹਾਂ, ਭਾਵੇਂ ਕੋਈ ਹਿੰਦੂ ਹੈ, ਭਾਵੇਂ ਕੋਈ ਸਿੱਖ ਹੈ, ਭਾਵੇਂ ਕੋਈ ਦੇਸੀ ਹੈ, ਭਾਵੇਂ ਕੋਈ ਪ੍ਰਦੇਸੀ ਹੈ, ਸਾਡੇ ਅੰਦਰ ਆਸਾ ਚੱਲਦੀ, ਜਿਹਨੂੰ ਅੰਗਰੇਜ਼ੀ ਵੀ ਕਹਿੰਦੇ ਹੋਪ ਸਸਟੇਨਡ ਲਾਈਫ। ਜਿੰਨਾ ਚਿਰ ਜਿਉਂਦੇ ਸਾਡੇ ਅੰਦਰ ਆਸਾ ਚੱਲਦੀ ਆ ਰਹੀ। ਉਹਨਾਂ ਗੁਰਮੁਖਾਂ ਨੇ ਇਹ ਕਿਹਾ ਵੀ ਗੁਰਮੁਖੋ ਤੀਜੀ ਜਮਾਤ ਇਹ ਹੈ ਜਿਹੜੇ ਤੇਰੇ ਅੰਦਰ ਦੀ ਮਨਸਾ ਹੈ, ਤੁਹਾਨੂੰ ਮਾਨਸਾ, ਮਨ ਦੀਆਂ ਛਾਵਾਂ ਇਹ ਕਿਹੋ ਜਿਹੀਆਂ ਨੇ। ਹੁਣ ਕਈ ਸਾਡੇ ਗੁਰਮੁਖ ਭੈਣਾਂ ਅਤੇ ਵੀਰ ਆਣ ਕੇ ਉਹਨਾਂ ਦੀ ਇੱਛਾ ਵੀ ਅਸੀਂ ਗੁਰੂ ਕੇ ਲੰਗਰ 'ਚ ਭਾਂਡੇ ਮਾਂਜੀਏ, ਦਰੀਆਂ ਝਾੜੀਏ, ਇਹ ਤੀਜੀ ਜਮਾਤ ਹੈ। ਔਰ ਚੌਥਾ ਹੈ ਸਤਵਾ ਪਤ। ਮੈਂ ਬੇਨਤੀ ਕਰ ਰਿਹਾ ਵੀ ਜਿਵੇਂ MA ਦੀਆਂ ਜਮਾਤਾਂ ਨੇ ਨਾ, ਸਾਡੇ ਵਡੇਰਿਆਂ ਨੇ ਗਿਆਨਵਾਨ ਪੁਰਸ਼ਾਂ ਦੀ ਜਿਹੜੀ ਅੰਦਰ ਦੀ ਮੇਜ਼ਰਮੈਂਟ ਹੈ ਉਹਨੂੰ ਕੀਤਾ ਹੈ। ਪਹਿਲੀ ਸ਼ੁਭ ਇੱਛਾ, ਦੂਜੀ ਸ਼ੁਭ ਵਿਚਾਰ, ਤੀਜੀ ਤਨੂ ਮਾਨਸਾ ਅਤੇ ਚੌਥੀ ਹੈ ਸਤਵਾ ਪਤ ਯਥਾਰਥ ਨੂੰ ਸਮਝਣਾ ਸੱਤ ਨੂੰ ਸਮਝਣਾ ਕਿਵੇਂ ਸਮਝਾਂਗੇ ਮੇਰੀ ਕੈਰੋਂ ਕਰਤੇ ਦੁਰਯੋਧਨ ਸੇ ਭਾਏ ਬਾਰਾਂ ਯੋਜਨ ਛਤਰ ਚੱਲੇ ਥਾ ਦੇਹੀ ਗਿਰਦ ਨਾ ਖਾਈ ਸਰਬ ਸੋਇਨ ਕੀ ਲੰਕਾ ਹੋਤੀ ਰਾਵਣ ਸੇ ਅਧਕਾਈ ਕਾਂ ਭਇਓ ਦਰ ਬਾਂਧੇ ਹਾਥੀ ਖਿਨ ਮੈਂ ਭਈ ਪਰਾਈ। ਅਸੀਂ ਪੜ੍ਹਦੇ ਹਾਂ ਲੰਕਾ ਗੜ੍ਹ ਸੋਨੇ ਕਾ ਭਇਆ ਮੂਰਖ ਰਾਵਣ ਕਿਆ ਲੈ ਗਿਆ। ਜੇ ਰਾਵਣ ਲੰਕਾ ਨਹੀਂ ਲੈ ਕੇ ਗਿਆ ਤਾਂ ਆਪਾਂ ਲੈ ਜਾਂਗੇ। ਇਹ ਹੈ ਚੌਥੀ ਸਟੇਜ ਔਰ ਇਹਦੇ ਤੋਂ ਅੱਗੇ ਆਉਂਦਾ ਹੈ ਅਸੰਗ ਸਖਤ ਮੋਹ ਤੋਂ ਰਹਿ ਤੋੜਾ। ਮੋਹ ਗੁਰਮੁਖ ਏਡਾ ਪ੍ਰਬਲ ਹੈ ਕਿਤੇ ਲੋੜ ਕਰਿਆ ਜੇ ਖਾਸ ਕਰਕੇ ਜਿਹੜੇ ਮੇਰੀ ਉਮਰ ਦੇ ਬਜ਼ੁਰਗ ਨੇ ਨਾ ਪਤੰਗ ਡਿੱਗਾ ਹੈ ਅਤੇ ਬੱਚੇ ਫੜਨ ਮਗਰ ਆਉਂਦੇ ਅਤੇ ਆਪਾਂ ਉਹਨੂੰ ਝਿੜਕੇ ਕਹਿੰਦੇ ਹਾਂ ਵੀ ਛੱਡ ਦਿਓ ਪਰਾਂ ਮੈਂ ਘਰ ਲਿਜਾਣਾ ਹੈ ਇੱਕ ਬਰੀਕ ਕਾਗਜ਼ ਆਖਰ ਉਹ ਵੀ ਕਿਸੇ ਦੇ ਬੱਚੇ ਨੇ ਨਾ। ਭਾਵ ਮੋਹ ਤੋਂ ਰਹਿ ਧੋਣਾ ਇਹ ਬੜਾ ਔਖਾ ਹੈ। ਇਹ ਕੇਵਲ ਅਤੇ ਕੇਵਲ ਗੁਰੂ ਗੋਬਿੰਦ ਸਿੰਘ ਸੱਚਾ ਪਾਤਸ਼ਾਹ ਹੈ ਜਿਹੜਾ ਚਮਕੌਰ ਦੀ ਗੜੀ ਚੋਂ ਨਿਕਲਣ ਲੱਗਾ ਗਿਆਨੀ ਜੀ ਤੁਸੀਂ ਕਾਬੂ ਆ ਗਏ ਤੁਸੀਂ ਲੱਗੇ ਕਿਉਂ ਨਹੀਂ ਕਿਹਾ ਲੱਗਾ ਕਿਉਂ ਕਿਹਾ ਉਹ ਗੁਰਮੁਖਾ ਲੱਗਾ ਤਾਂ ਕਿਹਾ ਵੀ ਗੁਰੂ ਗੋਬਿੰਦ ਸਿੰਘ ਵਰਗਾ ਕੇਵਲ ਗੁਰੂ ਗੋਬਿੰਦ ਸਿੰਘ ਹੈ। ਇੱਕ ਵਚਨ ਹੈ ਲੱਗੇ ਦਾ ਭਾਵ ਹੁੰਦਾ ਬਹੁ ਵਚਨ ਪਲੂਰਲ। ਲੱਗਾ ਤਾਂ ਕਿਹਾ ਵੀ ਕੇਵਲ ਅਤੇ ਕੇਵਲ ਗੁਰੂ ਗੋਬਿੰਦ ਸਿੰਘ ਵਰਗਾ ਗੁਰੂ ਗੋਬਿੰਦ ਸਿੰਘ ਮਹਾਰਾਜ ਹੈ ਉਹਦੇ ਵਰਗਾ ਹੋਰ ਕੋਈ ਨਹੀਂ। ਮੈਂ ਤਾਂ ਨਕਲ ਮਾਰ ਕੇ ਬੋਲਿਆ ਭਾਈ ਸਾਹਿਬ ਭਾਈ ਗੁਰਦਾਸ ਸਿੰਘ ਦੀ ਲਿਖਤ ਹੈ ਵਾ ਪ੍ਰਗਟਿਓ ਮਰਦ ਅਗੰਬੜਾ ਵਰਿਆਮ ਅਕੇਲਾ ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੁਰਚੇਲਾ। ਅਕੇਲਾ ਤੋਂ ਭਾਵ ਯੂਨੀਕ ਲਸਾਨੀ ਚਮਕੌਰ ਦੀ ਗੜੀ ਚੋਂ ਨਿਕਲਣ ਲੱਗਾ ਮੇਰਾ ਪਾਤਸ਼ਾਹ ਨਾਲ ਗੁਰੂ ਕੀ ਬਖਸ਼ੇ ਬਾਬਾ ਧਰਮ ਸਿੰਘ ਜੀ ਬਾਬਾ ਦਇਆ ਸਿੰਘ ਜੀ ਬਾਬਾ ਮਾਨ ਸਿੰਘ ਜੀ ਅਤੇ ਗੁਰੂ ਕਾ ਲਾਲ ਬਾਬਾ ਦਇਆ ਸਿੰਘ ਆਪਣੇ ਕਮਰ ਕੱਸੇ ਵਾਲਾ ਕੱਪੜਾ ਲਾ ਕੇ ਨਾ ਚਾਦਰਾ ਲਾ ਕੇ ਬਾਬਾ ਜੁਝਾਰ ਸਿੰਘ ਦੇ ਤਨ 'ਤੇ ਪਾਉਣ ਲੱਗਾ ਆਪਾਂ ਪੁੱਤਰਾਂ ਵਾਲੇ ਹਾਂ ਅਕਿਰਤ ਕਰਨਾ ਬਣਿਆ ਕਰੀਏ। ਬਾਬਾ ਦਇਆ ਸਿੰਘ ਕਮਰ ਕੱਸੇ ਵਾਲਾ ਕੱਪੜਾ ਲਾ ਕੇ ਬਾਬਾ ਜੁਝਾਰ ਸਿੰਘ ਦੇ ਤਨ ਨੂੰ ਢੱਕਣ ਲੱਗੇ ਨੇ ਅਤੇ ਬਾਜਾਂ ਵਾਲੇ ਨੇ ਆਖਿਆ ਦਇਆ ਸਿੰਘ ਆ ਕਾਣੀ ਵੰਡ ਨਹੀਂ ਕਰੀਦੀ। ਲੋਕਾਂ ਨੇ ਕਹਿਣਾ ਵੀ ਗੁਰੂ ਗੋਬਿੰਦ ਸਿੰਘ ਨੇ ਪੁੱਤਰਾਂ 'ਤੇ ਕਫਣ ਪਾ ਲੈ ਗੈਰ ਗੈਰ ਰਹਿ ਮਿੱਟੀ ਨਾਲ ਮੋਹ ਨਹੀਂ ਕਰੀਦਾ ਆਪਣੀ ਮੰਜ਼ਿਲ ਦੂਰ ਹੈ ਅਤੇ ਆਪਾਂ ਅੱਗੇ ਚੱਲਣਾ ਹੈ। ਪੁੱਤਰਾਂ ਦੀ ਲੋਥਾਂ ਦੇ ਕੋਲ ਦੀ ਲੰਘ ਕੇ ਜਾਣਾ ਇਹ ਕੇਵਲ ਅਤੇ ਕੇਵਲ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਕਰ ਸਕਦਾ ਹੈ। ਮੋਹ ਤੋਂ ਰਹਿ ਤਾਂ ਆਪਾਂ ਮੋਹ ਦੇ ਅਧੀਨ ਹਾਂ। ਵਿਦਵਾਨ ਕਹਿੰਦੇ ਨੇ ਗੁਰਮੁਖਾ ਜੇ ਗਿਆਨਵਾਨ ਬਣਨਾ ਜਾਂ ਤੂੰ ਮਹਿਸੂਸ ਕਰਦਾ ਨਾ ਗਿਆਨਵਾਨ ਬਣ ਗਿਆ ਤੇ ਆਪਣੇ ਅੰਦਰ ਝਾਤੀ ਮਾਰ ਵੀ ਤੇਰੇ ਅੰਦਰੋਂ ਮੋਹ ਗਿਆ ਹੈ ਕਿ ਨਹੀਂ ਗਿਆ। ਅਗਰ ਗਿਆ ਹੈ ਤੇ ਪੰਜਵੀਂ ਜਮਾਤ ਪਾਸ ਹੋ ਗਈ। ਇਹਦੇ ਤੋਂ ਛੇਵਾਂ ਨੰਬਰ ਹੈ ਪਦਾਰਥ ਆ ਭਾਵਨੀ ਸਾਡਾ ਸੁਭਾਅ ਬਣ ਗਿਆ ਹੈ। ਜੇ ਕਿਸੇ ਨੇ ਦੇ ਦਿੱਤਾ ਤਾਂ ਕਹਿਣਾ ਗੁਰਮੁਖ ਹੈ ਨਾ ਦਿੱਤਾ ਤਾਂ ਕਹਿਣਾ ਮਨਮੁਖ ਹੈ। ਪਦਾਰਥ ਆ ਭਾਵਨੀ ਤੋਂ ਭਾਵ ਕਿਸੇ ਨੇ ਕੁਝ ਦਿੱਤਾ ਤੇ ਤਾਂ ਵੀ ਮਿਹਰਬਾਨੀ ਕਿਸੇ ਨੇ ਨਹੀਂ ਦਿੱਤਾ ਤਾਂ ਵੀ ਮਿਹਰਬਾਨੀ ਇਹ ਛੇਵੀਂ ਸਟੇਜ ਹੈ। ਅਗਰ ਪਦਾਰਥਾਂ ਦੀ ਪਕੜ ਤੱਕ ਸੀਮਤਾ ਨਾ ਆਪਾਂ ਦੁਨਿਆਵੀ ਤੌਰ 'ਤੇ ਬੇਸ਼ੱਕ ਦਾਅਵਾ ਕਰੀ ਚੱਲੀਏ ਵੀ ਗਿਆਨ ਹੋ ਗਿਆ ਤੇ ਨਹੀਂ ਜੇ ਹੋਇਆ ਸਾਰਿਆਂ ਤੋਂ ਪਹਿਲੀ ਸ਼ੁਭ ਇੱਛਾ ਹੋਵੇ ਦੂਜੀ ਜਮਾਤ ਹੈ ਵਿਚਾਰ ਚੰਗੇ ਹੋਣ ਤੀਜੀਆਂ ਜਿਹੜੀਆਂ ਤਨ ਦੀਆਂ ਮਾਨਸਾ ਨੇ, ਇੱਛਾਵਾਂ ਨੇ, ਲੋੜਾਂ ਦੀ ਪੂਰਤੀ ਹੈ, ਇਹਦੀ ਪਰਵਾਹ ਨਾ ਕਰੇ। ਔਰ ਇਸੇ ਪ੍ਰਕਾਰ ਸੱਤ ਨੂੰ ਪਛਾਣੇ, ਮਾਫ਼ੀ ਦੇਣੀ ਆਪਾਂ ਪਛਾਣ ਨਹੀਂ ਕਰਦੇ। ਮੈਂ ਤਕਰੀਬਨ ਬੇਨਤੀ ਕਰਦਾ ਰਹਿੰਦਾ ਹੈ, ਆਪਾਂ ਹਰਿਮੰਦਰ ਸਾਹਿਬ ਮੱਥਾ ਟੇਕ ਕੇ ਆਏ ਹਾਂ, ਅੰਦਰ ਆਪਾਂ ਨੱਕ ਵੀ ਰਗੜਿਆ ਹੈ, ਲੇਕਿਨ ਪ੍ਰਕਰਮਾਂ 'ਚ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦਾ ਪ੍ਰਕਾਸ਼ ਹੈ ਅਤੇ ਆਪਾਂ ਪਰਵਾਹ ਹੀ ਨਹੀਂ ਕੀਤੀ ਕਿ ਇਹ ਗੁਰੂ ਪਾਤਸ਼ਾਹ ਨਹੀਂ। ਇਹਦਾ ਭਾਵ ਕਿ ਜਿੱਥੇ ਕੀਮਤੀ ਰੁਮਾਲੇ ਲੱਗੇ ਨੇ ਅਤੇ ਸੋਨੇ ਦੇ ਮੰਦਰ ਵਿੱਚ ਇਹ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਵੱਡਾ ਹੈ ਅਤੇ ਬਾਕੀ ਦੇ ਛੋਟੇ, ਆਪਾਂ ਤਾਂ ਗੁਰੂ ਨੂੰ ਨਹੀਂ ਸਮਝ ਸਕੇ। ਮੇਰੀ ਗੱਲ ਨੂੰ ਨੋਟ ਕਰਨਾ ਬੜੀ ਸਾਦੀ ਜੀ ਹੈ। ਅਮੀਰਾਂ ਦੇ ਘਰਾਂ ਵਿੱਚ ਪ੍ਰੋਗਰਾਮ ਹੁੰਦੇ ਨੇ, ਅਸੀਂ ਅਚੇਚੇ ਤੌਰ 'ਤੇ ਵਡੂਏ 'ਚੋਂ 50 ਦਾ ਨੋਟ ਨਵਾਂ ਕੱਢ ਕੇ ਮੱਥਾ ਟੇਕਦੇ ਹਾਂ ਤਾਂ ਕਿ ਘਰ ਵਾਲੇ ਵੇਖ ਲੈਣ ਵੀ ਇਹਨੇ 50 ਦਾ ਨੋਟ ਮੱਥਾ ਟੇਕਿਆ। ਇਹ ਗੱਲਾਂ ਕੌਮਨ ਨੇ, ਵੇਖਿਆ ਕਰੋ। ਅਸੀਂ ਗੱਡੀ ਵਿੱਚ ਤੁਰੇ ਜਾ ਰਹੇ ਹਾਂ, ਕਿਸੇ ਗਰੀਬ ਦੇ ਘਰ ਸਤਿਗੁਰੂ ਪਾਤਸ਼ਾਹ ਮਹਾਰਾਜ ਦਾ ਪ੍ਰਕਾਸ਼ ਅਖੰਡ ਪਾਠ ਚੱਲ ਰਿਹਾ, ਦਰਵਾਜ਼ਾ ਖੁੱਲ੍ਹਾ ਹੈ, ਆਪਾਂ ਸਿਰ ਝੁਕਾਉਣ ਨੂੰ ਤਿਆਰ ਨਹੀਂ। ਇਹਦਾ ਭਾਵ ਕਿ ਜੇ ਗੁਰੂ ਨਾਨਕ ਭਾਈ ਲਾਲੋ ਦੇ ਘਰ ਆ ਗਿਆ ਤਾਂ ਗੁਰੂ ਨਾਨਕ ਗਰੀਬ ਹੋ ਗਏ, ਮਲਕ ਭਾਗੋ ਦੇ ਘਰ ਆ ਗਿਆ ਤਾਂ ਗੁਰੂ ਨਾਨਕ ਅਮੀਰ ਹੋ ਗਏ, ਅਸੀਂ ਤਾਂ ਮਲਕ ਭਾਗੋ ਨੂੰ ਮੱਥਾ ਟੇਕਿਆ, ਗੁਰੂ ਨੂੰ ਟੇਕਿਆ ਹੀ ਨਹੀਂ। ਆਪਾਂ ਵਿਖਾ ਵਿਖਾ ਕੇ ਮੱਥਾ ਟੇਕਦੇ, ਵਿਖਾ ਵਿਖਾ ਕੇ ਤਗੜਿਆਂ ਦੇ ਘਰ 50 ਦੇ ਨੋਟ ਅਤੇ ਗਰੀਬਾਂ ਦੇ ਘਰ ਆਪਾਂ ਕਹਿੰਦੇ ਟੁੱਟੇ ਪੈਸੇ ਹੈਗੇ ਹੀ, ਅਸੀਂ ਸਮਝਿਆ ਨਹੀਂ। ਗੁਰੂ ਪਾਤਸ਼ਾਹ ਸਾਡੇ 'ਤੇ ਮਿਹਰ ਕਰੇ। ਪਦਾਰਥ ਅਭਾਵਣੀ ਤੋਂ ਭਾਵ ਹੈ ਵੀ ਪਦਾਰਥ ਆਇਆ ਤਾਂ ਤਾਂ ਵੀ ਠੀਕ, ਨਹੀਂ ਆਇਆ ਤਾਂ ਤਾਂ ਵੀ ਠੀਕ। ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੀ ਜਨਮ ਸਾਖੀ 'ਚ ਪੜ੍ਹਦੇ ਇੱਕ ਸਾਖੀ ਆਉਂਦੀ ਹੈ, ਮੈਂ ਕੇਵਲ 2 ਦੀ ਪੁਆਇੰਟ ਲਵਾਂ। ਇਕੱਲਾ ਇਕੱਲਾ ਮਾਪਿਆਂ ਦਾ ਬੱਚਾ, ਮਾਪੇ ਬੜੇ ਵਿਰਾਗ ਵਿੱਚ ਅਤੇ ਕਹਿਣ ਲੱਗੇ ਪਾਤਸ਼ਾਹ ਨੂੰ ਸਮਝਾਓ, ਸਾਡਾ ਅੱਖਾਂ ਦਾ ਆਸਰਾ ਤਾਰਾ ਹੈ, ਸੰਤਾਨ ਕੋ ਹੈ ਨਹੀਂ, ਬੜੀ ਜਾਇਦਾਦ ਹੈ। ਇਹ ਕਹਿੰਦਾ ਮੈਂ ਘਰ ਛੱਡ ਕੇ ਫਕੀਰ ਬਣ ਜਾਣਾ। ਕਹਿੰਦੇ ਗੁਰਮੁਖਾ ਉੱਥੇ ਗੁਰੂ ਕੇ ਲਾਲ ਬੈਠੇ ਨੇ, ਦਰਸ਼ਨ ਦਾਰੇ ਕਰ ਲਾ, ਤੈਨੂੰ ਪਤਾ ਚੱਲ ਜਾਏਗਾ। ਹੋ ਸਕਦਾ ਵੀ ਸਾਖੀ ਘਰ ਦੀ ਕਲਪਨਾ ਹੋਵੇ, ਕੀ ਵੇਖਿਆ, ਕੋਈ ਪਰਮੇਸ਼ਰ ਦੇ ਪਿਆਰੇ ਆਏ ਅਤੇ ਉਹਨਾਂ ਨੇ ਉਹਦੇ 'ਤੇ ਆਣ ਕੇ ਵਧੀਆ ਕੱਪੜਾ ਪਾ ਦਿੱਤਾ, ਉਹ ਆਪਣੇ ਰੰਗ 'ਚ ਬੈਠੇ ਨੇ, ਉਹ ਚਲੇ ਗਏ। ਕੁਝ ਸਮੇਂ ਤੋਂ ਬਾਅਦ ਕੋਈ ਹੋਰ ਆਏ ਅਤੇ ਕਹਿਣ ਲੱਗੇ ਵਿਹਲਾ ਸਾਧ ਲਫੰਗੜ, ਉਹਨਾਂ ਕੱਪੜਾ ਖਿੱਚ ਲਿਆ, ਨਾ ਉਹਨਾਂ ਪਹਿਲੇ ਨੂੰ ਅਸੀਸ ਦਿੱਤੀ ਅਤੇ ਨਾ ਦੂਜੇ ਨੂੰ ਵੱਧ ਦੁਆ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਗੁਰਮੁਖਾ ਜੇ ਇਸ ਤਰ੍ਹਾਂ ਦਾ ਬਣ ਸਕਦਾ ਤਾਂ ਬਣ। ਆਪਾਂ ਗੁਰਮੁਖੋ ਜਿਹਨੇ ਕੋਈ ਦਿੱਤਾ ਉਹਨੂੰ ਅਸੀਸਾਂ, ਅਤੇ ਜਿਹਨੇ ਕੋਈ ਦਿੱਤਾ ਨਹੀਂ ਉਹਨੂੰ ਵੱਧ ਦਵਾ ਦੇਣੇ। ਇਹ ਗੁਰਮੁਖਾਂ ਗਿਆਨਵਾਨਾਂ ਦੀ ਅਵਸਥਾ ਨਹੀਂ। ਛੇਵੀਂ ਹੈ ਪਦਾਰਥਾ ਭਾਵਨੇ, ਅਤੇ ਸੱਤਵੀਂ ਸਟੇਜ ਹੈ ਗਿਆਨਵਾਨਾਂ ਦੀ, ਉਹਨੂੰ ਕਹਿੰਦੇ ਨੇ ਤੁਰੀਆ ਪਦ। ਨਾ ਉਹਦੇ 'ਤੇ ਜਾਗਰਤ ਅਵਸਥਾ ਵਿੱਚ ਫਰਕ, ਨਾ ਸੁਪਨ ਦੇ ਵਿੱਚ ਫਰਕ। ਉਹ ਜੇ ਗੁਰਮੁਖ ਪਿਆਰੇ ਬਰਾਜੇ ਵੀ ਨੇ ਅਤੇ ਤਾਂ ਵੀ ਉਹਨਾਂ ਦੇ ਅਗਰ ਪ੍ਰਭੂ ਦਾ ਚਿੰਤਨ ਚੱਲਦਾ, ਪ੍ਰਭੂ ਦਾ ਚਿੰਤਨ, ਵੇਦਨ ਤੋਂ ਭਾਵ ਹੈ ਪੀੜਾ, ਹੇ ਮੇਰੇ ਵਾਹਿਗੁਰੂ ਤੂੰ ਸਾਡੀ ਦਰਦ ਨੂੰ ਜਾਣਦਾ ਹੈ, ਅਤੇ ਦਰਦ ਦਾ ਮੇਨ ਕਾਰਨ, ਮੁੱਖ ਕਾਰਨ ਹੈ ਵੀ ਸਾਨੂੰ ਗਿਆਨ ਨਹੀਂ। ਅਮਰੀ ਵੇਦਨ ਤੂੰ ਜਾਣਤਾ ਸਾ, ਅੱਖਰੀ ਅਰਥ ਹੇ ਵਾਹਿਗੁਰੂ ਤੂੰ ਵੱਡਾ ਸ਼ਾਹੂਕਾਰ ਹੈ, ਤੈਨੂੰ ਸਾਡੀ ਦਰਦ ਦਾ ਅਹਿਸਾਸ ਹੈ।
ਅਵਰ ਕਿਆ ਜਾਣੈ ਕੋਈ,
ਤੁਹਾਡੇ ਤੋਂ ਬਿਨਾਂ ਹੋਰ ਜਾਣ ਕੌਣ ਸਕਦਾ, ਕਿਉਂਕਿ ਤੁਹਾਡੇ ਕੋਈ ਬਰਾਬਰ ਹੋਵੇ ਤਾਂ ਹੀ ਸਮਝੇਗਾ ਨਾ। ਆਪਾਂ ਤਾਂ ਉੱਚੀ ਉੱਚੀ ਬੋਲਦੇ ਹਾਂ ਨਾ, ਗੁਰੂ ਕੀ ਬਾਣੀ 'ਚ ਭਗਤਾਂ ਦਾ ਸ਼ਬਦ ਆਉਂਦਾ ਹੈ, ਮੁੱਲਾ ਮਨਾਰੇ ਕਿਆ ਚੜ੍ਹੇ, ਸਾਈ ਨਾ ਬਹਿਰਾ ਹੋਏ, ਜਾਂ ਕਾਰਨ ਤੂੰ ਬਾਂਗ ਦੇ, ਦਿਲ ਹੀ ਪਿੱਤਰ ਜੋਏ। ਜਿਹੜੇ ਮੁਸਲਮਾਨ ਅਜ਼ਾਨ ਦੇਣ ਵਾਲੇ ਵੀਰ ਨੇ ਉਹ ਮਸੀਹ ਦੇ ਉੱਪਰ ਮਨਾਰੇ 'ਤੇ ਚੜ੍ਹ ਕਰਕੇ ਅਜ਼ਾਨ ਦਿੰਦੇ ਨੇ, ਵਾਂਗ ਦਿੰਦੇ ਨੇ, ਆਓ ਨਮਾਜ਼ ਪੜ੍ਹੀਏ, ਅੱਲਾਹ ਦੀ ਇਬਾਦਤ ਕਰੀਏ। ਅਤੇ ਭਗਤ ਕਹਿੰਦੇ ਮੁੱਲਾ ਜੀ ਹੈ ਤਾਂ ਗੁਸਤਾਖ ਹੀ, ਮੈਂ ਦਖਲ ਅੰਦਾਜ਼ੀ ਕਰਨ ਲੱਗਾ ਹੈ, ਮਨਾਰੇ 'ਤੇ ਚੜ੍ਹਨ ਲੱਗੇ ਉਹ ਕਣੀਆਂ ਪੈਂਦੀਆਂ, ਕਦੇ ਤਿਲਕ ਨਾ ਜਾਇਆ ਜੇ, ਜਿਹਦੇ ਵਾਸਤੇ ਅਜ਼ਾਨ ਦੇਣ ਦੀ ਉਹ ਸਾਡੇ ਆਪਣੇ ਅੰਦਰ ਹੈ, ਸਾਡੇ ਆਪਣੇ ਅੰਦਰ। ਸੋ ਇਸ ਕਰਕੇ ਮੇਰੇ ਪਾਤਸ਼ਾਹ ਕਹਿੰਦੇ ਨੇ ਪਿਆਰਿਓ ਉਸ ਵਾਹਿਗੁਰੂ ਦੇ ਅੱਗੇ ਬੇਨਤੀ ਕਰੀਏ, ਹੇ ਵਾਹਿਗੁਰੂ ਤੇਰੇ ਤੋਂ ਬਿਨਾਂ ਸਾਡੇ ਅੰਦਰ ਦੀ ਦਰਦ ਨੂੰ ਕੌਣ ਜਾਣਦਾ ਹੈ। ਇਹ ਬਸਰਾਮ ਦੇ ਕਰਕੇ ਸਤਿਗੁਰੂ ਪਾਤਸ਼ਾਹ ਨੇ ਸਾਨੂੰ ਸਮਝਾਇਆ, ਇਹਦੇ ਟੀਕਾਕਾਰਾਂ ਨੇ ਚਿਤਾਈ ਅਰਥ ਕੀਤੇ ਹਨ ਜਿੰਨੇ ਕੁ ਮੈਂ ਪੜ੍ਹੇ ਨੇ। ਰਹਾਉ ਦਾ ਆਮ ਪ੍ਰਚਲਿਤ ਅਰਥ ਇਹ ਹੈ, ਅਸੀਂ ਕਹਿੰਦੇ ਹਾਂ ਬਸਰਾਮ ਦੇ ਕਹਿੰਦੇ ਹਨ। ਵਿਦਵਾਨ ਵੀਰ ਇਹ ਵੀ ਕਹਿੰਦੇ ਕਿ ਰਾਓ ਤੋਂ ਆਣ ਕੇ ਖਲੋਜਾ, ਅਤੇ ਜਿਹੜੀ ਇਹਦੇ ਤੋਂ ਪਹਿਲੀ ਪੰਕਤੀ ਹੈ ਇਹ ਸਾਰੇ ਸ਼ਬਦ ਦਾ ਕੇਂਦਰੀ ਨੁਕਤਾ ਹੈ, ਨਿਚੋੜ ਹੈ। ਇੱਕ ਭਾਈ ਹਰਬੰਸ ਸਿੰਘ ਪਟਿਆਲੇ ਵਾਲੇ ਹੋਏ ਨੇ ਗੁਰਮੁਖ ਜਨ, ਉਹਨਾਂ ਨੇ ਬੜਾ ਪਿਆਰਾ ਅਰਥ ਕੀਤਾ ਹੈ। ਉਹ ਕਹਿੰਦੇ ਵੀ ਗੁਰਮੁਖਾ ਇਸ ਪੰਕਤੀ ਦੇ ਨਾਲ ਆਪਣੇ ਜੀਵਨ ਨੂੰ ਤੁਲਨਾ ਕਰ ਵੀ ਤੇਰੀ ਇਹ ਅਵਸਥਾ ਬਣੀ ਹੈ ਕਿ ਨਹੀਂ ਬਣੀ, ਜਿਹੜੀ ਤੂੰ ਸ਼ਬਦ ਪੜ੍ਹਿਆ ਰਾਹ ਤੋਂ ਪਹਿਲਾਂ ਪੰਕਤੀ, ਇਹਦੇ ਨਾਲ ਆਪਣੀ ਅੰਤਰੀਵ ਅਵਸਥਾ ਨੂੰ ਤੋਲ, ਜੇ ਠੀਕ ਹੋ ਗਿਆ ਤਾਂ ਗੁਰੂ ਕਾ ਧੰਨਵਾਦ ਕਰ, ਅਗਰ ਅਵਸਥਾ ਨਹੀਂ ਬਣੀ ਤਾਂ ਗੁਰੂ ਅੱਗੇ ਅਰਦਾਸ ਕਰ। ਇਹ ਰਹਾਉ ਸਾਨੂੰ ਸੰਕੇਤ ਦਿੰਦੀ ਹੈ।
ਸਾਚਾ ਸਾਹਿਬ ਸੱਚ ਤੋਂ ਮੇਰੇ ਸਾਹਾ,
ਸਾਹਿਬ ਦਾ ਅਰਥ ਹੁੰਦਾ ਸਤਿਕਾਰ ਯੋਗ। ਜਦੋਂ ਅੰਗਰੇਜ਼ਾਂ ਦਾ ਰਾਜ ਸੀ ਨਾ ਸਾਡੇ ਹਿੰਦੁਸਤਾਨਪੁਰ, ਅਤੇ ਆਮ ਪ੍ਰਚਲਿਤ ਸੀ ਵੀ ਸਾਹਿਬ ਆਇਆ, ਸਾਹਿਬ ਆਮ ਲੋਕ ਉਹਨੂੰ ਆਮ ਬੋਲੀ ਚ ਕਹਿੰਦੇ ਸਾਹਿਬ ਆਇਆ, ਇਹਨੂੰ ਕਹਿੰਦੇ ਨੇ ਹੇਜ ਹਾਈਨੈਸ, ਸਾਰਿਆਂ ਤੋਂ ਉੱਚਾ ਸਤਿਕਾਰ ਯੋਗ। ਹੇ ਵਾਹਿਗੁਰੂ ਤੂੰ ਸਾਰਿਆਂ ਤੋਂ ਉੱਚਾ ਸਤਿਕਾਰ ਯੋਗ ਹੈ, ਅਤੇ ਔਂਕੁਰ ਤੋਂ ਭਾਵੇ ਵੀ ਕੇਵਲ ਅਤੇ ਕੇਵਲ ਇੱਕ ਤੂੰ ਸਾਰਿਆਂ ਤੋਂ ਉੱਚਾ ਹੈ, ਤੇਰੇ ਬਰਾਬਰ ਹੋਰ ਕੋਈ ਨਹੀਂ। ਸਾਚਾ ਸਾਹਿਬ ਸੱਚ ਤੂੰ, ਜਿਹੜਾ ਤੂੰ ਸ਼ਬਦ ਹੈ ਇਸ ਸ਼ਬਦ ਵਿੱਚ ਮਹਾਰਾਜ ਨੇ ਬਹੁਤ ਵੇਰਾ ਵਰਤਿਆ, ਥੋੜ੍ਹਾ ਜਿਹਾ ਇਹਦੇ ਬਾਰੇ ਬੇਨਤੀ ਕਰਾਂ। ਆਪਾਂ ਆਮ ਜਦੋਂ ਕਿਸੇ ਭੈਣ ਨੂੰ, ਵੀਰ ਨੂੰ, ਦੋਸਤ ਮਿੱਤਰ ਰਿਸ਼ਤੇਦਾਰ ਨੂੰ ਮਿਲਦੇ ਹਾਂ ਅਤੇ ਸਾਡੇ ਬੋਲਣ ਦਾ ਢੰਗ ਹੈ ਵੀ ਭੈਣ ਜੀ ਤੁਸੀਂ ਕਦੋਂ ਆਏ ਹੋ, ਗੁਰਮੁਖੋ ਤੁਹਾਡਾ ਕੀ ਹਾਲ ਹੈ, ਤੁਸੀਂ ਠੀਕ ਠਾਕ ਹੋ, ਇਹ ਤਕਰੀਬਨ ਆਪਾਂ ਇਸ ਤਰ੍ਹਾਂ ਬੋਲ ਰਹੇ ਹਾਂ। ਅਤੇ ਜੇ ਕੋਈ ਬੰਦਾ ਇਹ ਕਹਿ ਦੇ ਵੀ ਤੂੰ ਕਦੋਂ ਆਈ ਹੈ, ਤੂੰ ਕਿੱਥੋਂ ਆਇਆ, ਅਤੇ ਮੂੰਹ 'ਤੇ ਤਾਂ ਭਾਵੇਂ ਆਪਾਂ ਕੁਝ ਨਾ ਕਹੀਏ ਅਤੇ ਪਾਸਿਓ ਕਹਿੰਦੇ ਹਾਂ ਵੀ ਇਹ ਬੰਦੇ ਨੂੰ ਅਕਲ ਨਹੀਂ, ਇਹ ਸਭਿਕ ਨਹੀਂ। ਲੇਕਿਨ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦੀ ਬਾਣੀ 'ਚ ਉਸ ਵਾਹਿਗੁਰੂ ਨੂੰ ਵਾਰ ਵਾਰ ਤੂੰ ਤੂੰ ਕਰਕੇ ਲਿਖਿਆ, ਕਾਰਨ ਕੀ ਹੈ ਆਪ ਅਰਦਾਸ ਕਰਦੇ ਹਾਂ। ਸੁਖਮਨੀ ਸਾਹਿਬ ਦੀ ਪੌੜੀ ਪੜ੍ਹਦੇ ਅਰਦਾਸ ਤੋਂ ਪਹਿਲਾਂ ਤੂੰ ਠਾਕਰ ਤੁਮ ਪਏ ਅਰਦਾਸ, ਇਹ ਸ਼ਬਦ ਵਿੱਚ ਇੱਕ ਤੋਂ ਜ਼ਿਆਦਾ ਵੇਰਾ ਤੂੰ ਤੂੰ ਆਇਆ, ਇਹਦਾ ਕਾਰਨ ਕੀ ਹੈ, ਤੁਸੀਂ ਹੁੰਦਾ ਬਹੁ ਵਚਨ, ਤੂੰ ਦਾ ਅਰਥ ਹੈ ਇੱਕ ਵਚਨ, ਤੂੰ ਦਾ ਭਾਵ ਹੈ ਕਿ ਮੈਂ ਕੇਵਲ ਅਤੇ ਕੇਵਲ ਇੱਕ ਤੈਨੂੰ ਸੱਚਾ ਪਾਤਸ਼ਾਹ ਜਾਣਦਾ ਹੈ, ਤੇਰੇ ਤੋਂ ਬਣਾ ਮੈਂ ਦੂਜੇ ਅੱਗੇ ਅਰਦਾਸ ਨੂੰ ਕਰਨੀ, ਇਹ ਤੂੰ ਇਸ ਗੱਲ ਦਾ ਵਾਚਕ ਹੈ ਜਿਹਨੂੰ ਕਹਿੰਦੇ ਯੂਨੀਕ ਪਰਸਨ, ਲਸਾਨੀ, ਇੱਕ ਵਚਨ। ਹੇ ਮੇਰੇ ਵਾਹਿਗੁਰੂ ਸੱਚਾ ਸਾਹਿਬ ਸੱਚ ਤੂੰ ਮੇਰੇ ਸਾਹਾ, ਕੇਵਲ ਅਤੇ ਕੇਵਲ ਇੱਕ ਤੂੰ ਸੱਚਾ ਹੈ, ਬਾਕੀ ਦੇ ਤੇਰੇ ਬਰਾਬਰ ਨਹੀਂ ਤੇ ਨਾ ਉਹ ਸੱਚੇ ਹਨ।
ਤੇਰਾ ਕੀਆ ਸੱਚ ਸਭ ਹੋਏ,
ਕਿਉਂਕਿ ਤੂੰ ਸੱਚਾ ਹੈ ਤੇ ਜੋ ਕੋਈ ਤੂੰ ਕਰਦਾ ਉਹ ਬਿਲਕੁਲ ਦਰੁਸਤ ਹੈ, ਠੀਕ ਹੈ।
ਝੂਠਾ ਕਿਸ ਕਉ ਆਖੀਐ ਸਾਹਾ,
ਇਸ ਕਰਕੇ ਹੀ ਮੇਰੇ ਵਾਹਿਗੁਰੂ ਤੂੰ ਸਾਰਿਆਂ ਤੋਂ ਵੱਡਾ ਸ਼ਾਹੂਕਾਰ ਹੈ, ਝੂਠਾ ਕਿਨੂੰ ਕਹਿਣਾ ਕਰੀਏ,
ਦੂਜਾ ਨਾਹੀ ਕੋਈ।
ਗੁਰਮੁਖੋ, ਪਰਮੇਸ਼ਰ ਦੇ ਪਿਆਰਿਆਂ ਦੀ ਅਵਸਥਾ ਤੇ ਆਪਾਂ ਨੂੰ ਤਾਂ ਸਾਰਿਆਂ ਥਾਵਾਂ ਤੇ ਦੂਜਾ ਦਿਸਦਾ ਹੈ, ਸਾਰਿਆਂ ਥਾਵਾਂ ਤੇ ਦੂਜਾ। ਆਪਾਂ ਤਾਂ ਗੁਰਦੁਆਰੇ ਵੀ ਗ੍ਰਹਿ ਦੇਣੀ ਹੈ ਨਾ, ਆ ਗੁਰੂ ਕੇ ਪਰਭਾਰੇ ਨੇ ਤੇ ਕਹਿਣਾ ਕਿੱਥੋਂ ਆਇਓ? ਕਹਿੰਦੇ ਦੂਜੀ ਪੱਤੀ ਤੋਂ ਕਹਿਣ ਲੱਗਾ, ਤੁਹਾਡਾ ਮੂੰਹ ਰੱਖਣਾ ਗੁਰਮੁਖੋ ਜੀ ਆਇਆਂ ਨੂੰ, ਅਸੀਂ ਤਾਂ ਆਪਣੇ ਗੁਰਦੁਆਰੇ ਗੁਰਪੁਰਬ ਮਨਾਉਣਾ, ਚਲੋ ਆਇਓ ਤੇ 50 ਲੈ ਜਾਓ। ਗੁਰੂ ਇੱਕ, ਗੁਰੂ ਦਾ ਪੁਰਬ ਇੱਕ, ਜੇ ਸਾਡੇ ਗੁਰਦੁਆਰੇ ਆਇਓ ਤਾਂ ਠੀਕ ਹੈ, ਦੂਜਾ ਗੁਰਦੁਆਰਾ ਹੀ ਨਹੀਂ। ਇਹ ਸਾਡੀ ਅਵਸਥਾ ਹੈ, ਸਾਨੂੰ ਗੁਰੂ ਗੁਰਦੁਆਰੇ ਵਿੱਚ ਵੀ ਗੁਰਦੁਆਰਾ ਆਪਣਾ ਨਹੀਂ ਦਿਸਿਆ। ਮੇਰੇ ਪਾਤਸ਼ਾਹ ਕਹਿੰਦੇ ਨੇ, ਝੂਠਾ ਕਿਸ ਕੋ ਆਖੀਏ ਸਾਹਾ, ਦੂਜਾ ਨਾ ਹੀ ਕੋਏ। ਹੇ ਮੇਰੇ ਮਾਲਕ, ਹੇ ਵਾਹਿਗੁਰੂ, ਤੂੰ ਸਾਰਿਆਂ ਦਾ ਸੱਚਾ ਪਾਤਸ਼ਾਹ, ਤੇਰੇ ਤੋਂ ਬਿਨਾਂ ਕੋਈ ਦੂਜਾ ਹੋਰ ਹੈ ਹੀ ਨਹੀਂ, ਇਸ ਕਰਕੇ ਝੂਠਾ ਕਿਹਨੂੰ ਕਹਿਣਾ ਕਹੀਏ।
ਸਭਨਾ ਵਿੱਚ ਤੂੰ ਵਰਤਦਾ ਸਾਹਾ,
ਆਪਾਂ ਰੋਜ਼ਾਨਾ ਪੜ੍ਹਦੇ ਹਾਂ, ਸਭ ਮੈਂ ਜੋਤ, ਜੋਤ ਹੈ ਸੋਏ ਤੇਜੇ ਚਾਨਣ, ਸਭ ਮੈਂ ਚਾਨਣ ਹੋਏ, ਇਹਦੇ ਅਰਥ ਇਹ ਹਨ, ਹੇ ਵਾਹਿਗੁਰੂ ਤੂੰ ਸਾਰਿਆਂ ਵਿੱਚ ਵਰਤਦਾ ਹੈ।
ਸਭ ਤੁਝੇ ਧਿਆਵੇ ਦਿਨ ਰਾਤ,
ਸਾਰੇ ਉਹ ਵੱਡੇ ਛੋਟੇ ਜੀਵ ਜੰਤੂ ਤੈਨੂੰ ਦਿਨੇ ਰਾਤ ਚੇਤੇ ਕਰਦੇ ਹਨ।
ਸਭ ਤੁਝ ਹੀ ਥਾਵ ਮੰਗਦੇ ਮੇਰੇ ਸਾਹਾ,
ਗੁਰਮੁਖੋ ਵੱਡਾ ਵਾਧਾ ਹੈ ਗੁਰਮੁਖਾਂ ਦਾ। ਮੇਰੇ ਪਾਤਸ਼ਾਹ ਕਹਿੰਦੇ ਨੇ, ਗੁਰਸਿੱਖਾ, ਉਸ ਵਾਹਿਗੁਰੂ ਦੇ ਸਨਮੁਖ ਹੋ ਕੇ ਇਉਂ ਬੇਨਤੀ ਕਰ, ਸਭ ਤੁਝ ਹੀ ਥਾਵੋਂ ਮੰਗਦੇ ਮੇਰੇ ਸਾਹਾ, ਤੂੰ ਵੱਡਾ ਸ਼ਾਹੂਕਾਰ ਹੈ, ਸਾਰੇ ਕੇਵਲ ਤੇ ਕੇਵਲ ਇੱਕ ਤੇਰੇ ਕੋਲੋਂ ਮੰਗਦੇ ਨੇ। ਆਪਾਂ ਗੁਰੂ ਰਾਮਦਾਸ ਨੂੰ ਛੱਡ ਕੇ ਕਬਰਾਂ ਤੇ ਜਾ ਕੇ ਲੈਣਾ ਲਾਰੀਆਂ ਕਬਰਾਂ ਤੇ, ਆਖੇ ਬਾਬਾ ਮਰਾਸ਼ਾ ਮਰਾਦਾਂ ਪੂਰੀਆਂ ਕਰ ਦੇਗਾ। ਉਹ ਮੈਂ ਕਹਿੰਦਾ ਭਲਿਆ, ਜੇ ਗੁਰੂ ਰਾਮਦਾਸ ਤੋਂ ਨਹੀਂ ਹੋਈ ਤੇ ਨਾ ਕਬਰਾਂ ਨੇ ਕੀ ਪੂਰਾ ਕਰਨਾ ਹੈ। ਜਿੰਨੀਆਂ ਕਬਰਾਂ ਪੰਜਾਬ 'ਚ ਨੇ, ਸ਼ਾਇਦ ਪੰਜਾਬ ਪਾਕਿਸਤਾਨ ਦੇ ਪੰਜਾਬ 'ਚ ਨਾ ਹੋਣ। ਸਾਡਾ ਗੁਰੂ ਤੇ ਵਿਸ਼ਵਾਸ ਘੱਟ, ਕਬਰਾਂ ਤੇ ਜ਼ਿਆਦਾ, ਕਿਤੇ ਗੁਰੂ ਸਾਨੂੰ ਸਮਤ ਦੇ ਦੇ। ਹੇ ਮੇਰੇ ਵਾਹਿਗੁਰੂ, ਕੇਵਲ ਤੇ ਕੇਵਲ ਸਾਰੇ ਤੇਰੇ ਪਾਸੋਂ ਹੀ ਮੰਗਦੇ ਹਨ।
ਤੂੰ ਸਭਨਾ ਕਰਹੇ ਇੱਕ ਦਾਤ,
ਔਰ ਸਾਰਿਆਂ ਨੂੰ ਤੂੰ ਇੱਕ ਦਾਤ ਦੇਣਾ, ਤੇ ਦਾਤ ਸਾਰਿਆਂ ਤੋਂ ਵੱਡੀ ਕਿਹੜੀ ਹੈ? ਨਾਮ ਦਾਤ ਮੰਗਿਆ ਕਰੀਏ, ਨਾਮ ਦਾਨ ਆਪਾਂ ਮੰਗਦੇ ਹਾਂ ਨਾ, ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਸਾਹ ਦਾਨ, ਭਰੋਸਾ ਦਾਨ, ਤੇ ਸਾਰਿਆਂ ਤੋਂ ਵੱਡਾ ਸ਼੍ਰੋਮਣੀ ਦਾਨ ਹੈ ਦਾਨਾ ਸਿਰਦਾਨ, ਨਾਮ ਦਾਨ। ਹੇ ਵਾਹਿਗੁਰੂ, ਸਾਰਿਆਂ ਨੂੰ ਇੱਕ ਦਾਤ ਦੇਣਾ ਕਰੋ ਜੀ।
ਸਭ ਕੋ ਤੁਝ ਹੀ ਵਿੱਚ ਹੈ ਮੇਰੇ ਸਾਹਾ,
ਮੇਰੇ ਵਾਹਿਗੁਰੂ ਸਾਰੇ ਤੇਰੇ ਵਿੱਚ ਹਨ, ਤੇਰੀ ਆਗਿਆ ਚ ਹਨ,
ਤੁਝ ਤੇ ਬਾਹਰ ਕੋਈ ਨਾ ਹੈ,
ਤੇਰੀ ਆਗਿਆ ਚੋਂ ਬਾਹਰ ਕੋਈ ਜਾ ਹੀ ਨਹੀਂ ਸਕਦਾ। ਇਹ ਫਰਮਾਨ ਹੁਕਮਨਾਮਾ ਆਪਾਂ ਨੂੰ ਕਦੇ ਕਦੇ ਬਖਸ਼ਾਉਂਦਾ, ਮੰਜੀ ਸਾਹਿਬ ਆਪਾਂ ਵਿਚਾਰ ਵੀ ਕਰਦੇ ਉਹਦੀ, ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦਾ ਪਾਵਨ ਫਰਮਾਨ ਹੈ, ਕੀਤਾ ਕਰਨਾ ਸਰਬ ਰਜਾਈ, ਕਿਛ ਕੀਚੈ ਜੇ ਕਰ ਸਕੀਐ, ਆਪਣਾ ਕੀਤਾ ਕਛੂ ਨਾ ਹੋਵੇ, ਜਿਉਂ ਹਰ ਭਾਵੇ ਤਿਉਂ ਰੱਖੀਐ, ਹਰ ਜੀਓ ਸਭ ਕੋ ਤੇਰੇ ਵਸ, ਅਸਾਂ ਜ਼ੋਰ ਨਾਹੀਂ ਕਿਛ ਕਰ ਹਮ ਸਾਕੈ, ਜਿਉਂ ਭਾਵੈ ਤਿਵੇਂ ਬਖਸ਼, ਇਉਂ ਕਰਿਆ ਕਰੀਏ, ਸਾਡਾ ਜ਼ੋਰ ਨਹੀਂ ਜੇ ਚੱਲਣਾ, ਹਾਂ ਜਿਵੇਂ ਵੀ ਹੁੰਦਾ ਨਾ, ਸਾਡੇ ਤੇ ਬਖਸ਼ਿਸ਼ ਕਰ, ਸਾਡੇ ਤੇ ਰਹਿਮਤ ਕਰ, ਇਹ ਆਪਾਂ ਦਾਤ ਮੰਗਣਾ ਕਰੀਏ ਜੀ।
ਸਭ ਜੀ ਤੇਰੇ ਤੂੰ ਸਭ ਸਦਾ ਮੇਰੇ ਸਾਹਾ,
ਇਹ ਮੇਰੇ ਸ਼ਾਹੂਕਾਰ ਵਾਹਿਗੁਰੂ, ਸਾਰੇ ਜੀ ਤੇਰੇ ਨੇ, ਤੂੰ ਸਾਰਿਆਂ ਨੂੰ ਦੇਣਾ। ਜੇ ਕੋਈ ਮਸੀਤ ਵਿੱਚ ਨਮਾਜ਼ ਪੜ੍ਹ ਰਿਹਾ ਤੇ ਤੇਰੇ ਕੋਲ ਮੰਗ ਰਿਹਾ, ਜੇ ਕੋਈ ਹਿੰਦੂ ਭਰਾ ਮੰਦਰ ਵਿੱਚ ਪੂਜਾ ਕਰ ਰਿਹਾ ਤੇ ਤੇਰੇ ਕੋਲ ਮੰਗ ਰਿਹਾ, ਜੇ ਕੋਈ ਈਸਾਈ ਭਰਾ ਆਪਣੇ ਗਿਰਜੇ ਵਿੱਚ ਜਾ ਕਰਕੇ ਪ੍ਰਾਰਥਨਾ ਕਰ ਰਿਹਾ ਤੇ ਤੇਰੇ ਕੋਲ ਮੰਗ ਰਿਹਾ। ਇਸ ਕਰਕੇ ਜਿੰਨੇ ਵੀ ਜੀਵ ਨੇ, ਜਿੰਨੇ ਵੀ ਮਨੁੱਖ ਨੇ, ਸਾਰੇ ਤੇਰੇ ਪਾਸੋਂ ਮੰਗਦੇ ਹਨ। ਆਪਾਂ ਨੂੰ ਤਾਂ ਕਲਗੀਧਰ ਪਾਤਸ਼ਾਹ ਨੇ ਸਮਝਾਇਆ, ਆਪਾਂ ਸਮਝਦੇ ਨਹੀਂ। ਹਜ਼ੂਰ ਕਹਿੰਦੇ, ਦਿਓਰਾ ਮਸੀਤ ਸੋਈ, ਪੂਜਾ ਔਰ ਨਮਾਜ਼ ਓਈ, मान सब एक अनेको प्रभाव है, एक नैन एक कान, एक दे एक बान, खाक बात आदशाओ आपको लाओ है।
सब तुझ ही माहे समाहे,
जिन्ने भी जी पैदा हुए ने आखिरकार सारिया ने तेरे विच लीन होना है। आप उदे चू निकले आ, उदे विच अपेद होना है। जब उद कर करा करतारा, प्रजा तरतब दे अपारा, जब अकर करत हूं कब हूं, तुम में मिल दे तर सब हूं, उदो सारिया ने तेरे विच अपेद हो जाना है, मिल जाना है।
सबना के तू आस है मेरे प्यारे,
मेरे प्यारिया सारे तेरी आस करके आए ने, तेरे को झाक रख के आए हन।
सब तुझे त्यावे मेरे शाह,
जेड़ी गुरमुखो आज शब्द है ना, एदे दो वक अंग ने। बाणी चापा पंक्ति पढ़ने, आसा मनसा बंधनी भाई, कर्म धर्म बंधकारी, इन्हां दोहां दा वैसे अंतरीव अर्थ है इच्छा, लेकिन आसा दा अर्थ हुंदा है लंबे समय तो किसी पदार्थ की मन में मंग होनी। मनसा का भाव हों भी आप किसी को चीज वेखी तो आप क्या भी गुरमुखो मैं चंगी लगती दे दे भाई, है वह भी इच्छा, लेकिन तत्काली मन में लाल चाजा उन्होंने कहते हैं मनसा। इतिहासा तो भाव है लंबे समय तो इच्छा। सबना की तू आस है मेरे प्यारे, ये सारिया प्यार देन वाले वाहगुरु सारिया की तू आसा मुरादा नू पूरियां करन वाला है।
ज्यों भावै त्यों रख तू मेरे प्यारे,
ओ सब तुझे त्यावे मेरे सहा, ये सारे इस करके तेरा ध्यान धरदे ने। साडी खीर विच बेनती है ज्यों भावै त्यों रख तू मेरे प्यारे, ये गुरमुखो भाई साहब ने पढ़ दिता है, मैं अर्थ कर दे रहे ने, तुसा सुन लेने ने, लेकिन प्रैक्टिकल तौर पर आप अमल नहीं जी करते। मेरी ड्यूटी है कथा करने की, मैं अर्थ कर देंगा, इन्हां वीरां की ड्यूटी है ना, पढ़ दी भाई साहब ने, लेकिन पूर्ण तौर पर प्रैक्टिकल तौर पर इनू धारना बड़ा औखा है। आप जिन्नियां भी अरदासां करते हैं ना, आप रब दियां गलतियां कढ़दे आ, तू आ नहीं सी कीता, तैनू आ करना चाहिदा सी। इहदा भाव है भी जो करदा ना उहनू सत करके मनना। आपां सत करके नहीं मनदे, आपां तां कहिंदे रब दा हुक्म मोड़िया जाए। ज्यों भावै त्यों रख तू मेरे प्यारे, ये सारिआं नूं प्यार देण वाले वाहिगुरू जिवें तैनूं चंगा लगदा है उहदे मुताबक सानूं अपने भाणे च अपनी रजा विच आग्या च रखना करो।
सच नानक के पातशाह,
तू सच है ते सारिया दा पातशाह है, इस करके केवल ते केवल तेरे को एहो कुछ मंगदे आ, सानू अपने भाणे च रख। ये जाच सानू गुरु पंचम पातशाह ने दसी है, तत्ती तवी ते बैठ के भी आख्या सी, तेरा किया मीठा लागे हर नाम पदार्थ नानक मांगे। सानू किन्ना कुछ मिल गया ते आपां कहिंदे मेरी योग्यता दे मुताबक मिलिया नहीं, तेरी योग्यता है भी की? असीं आम करके बड़ा गला करदे आ, मेरा हक नहीं मिलिया, मेरी योग्यता है। गुरमुखो साडी योग्यता है ही कोई नहीं, उह समर्थ है कीड़ा थाप दे पातशाही, लश्कर करे सौ हो। सतगुरु पातशाह साडी ते रहमता करन, साड़ी अवस्था बने, असी गुरु के पाने च रहिए, ये केवल ते केवल गुरु की बख्शिश नाल हो सकता है। सतगुरु ग्रंथ सच्चे पातशाह का धनवाद, गुरु क्या संगतां का धनवाद, भुलां चुकां की मुआफी जी।
सबना के तू आस है मेरे प्यारे, सब तुझे त्यावे मेरे साहा, ज्यों भावै त्यों रख तू मेरे प्यारे, सच नानक के ਪਾਤਸ਼ਾਹ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।